ਕਿਸੇ ਦਾ ਬਾਲ ਬੱਚੇ ਵੱਲੋਂ ਕੋਈ ਦੁਖਦਾਇਕ ਘਟਨਾ, ਕਿਸੇ ਵੱਲੋਂ ਰਿਸ਼ਤੇਦਾਰੀ ਕਾਰਨ, ਕਿਸੇ ਵੱਲੋਂ ਗੁਰੂ ਕੇ ਪਿਆਰਿਓ ਕੋਈ ਕਈ ਪ੍ਰਕਾਰ ਦੇ ਸਬਾਬ ਤੇ ਕਾਰਨ ਹੋ ਸਕਦੇ ਨੇ। ਪਰ ਹਜ਼ੂਰ ਆਖਦੇ ਨੇ ਸਾਰਾ ਜਗਤ ਰੋਗੀ ਏ ਤੇ ਤਮਾਮ ਰੋਗਾਂ ਦਾ ਇੱਕੋ ਇਲਾਜ ਏ ਕਿ ਉਹ ਵੇ ਕੇਵਲ ਸਤਿਗੁਰੂ ਜੀ ਦੇ ਕੋਲ। ਤੇ ਉਸ ਇਲਾਜ ਤੇ ਦਵਾਈ ਨੂੰ ਸਤਿਗੁਰੂ ਜੀ ਲਕੋਸ਼ ਪੋ ਕੇ ਨਹੀਂ ਖੁੱਲਾ ਐਲਾਨ ਕਰਦੇ ਹਨ ਸਾਧ ਸੰਗਤ ਵੱਖ ਵੱਖ ਤਰੀਕਿਆਂ ਨਾਲ ਤੇ ਉਹ ਦਵਾਈ ਅਸੀਂ ਛਕ ਸਕੀਏ। ਸਤਿਗੁਰੂ ਜੀ ਨੇ ਉਹ ਕਿਰਪਾ ਕੀਤੀ ਹੈ ਪਿਛਲੇ ਦਿਨਾਂ ਚ ਜਿੰਨੀ ਉਹ ਸੋਝੇ ਪਾਉਂਦੇ ਉਹਦੇ ਮੁਤਾਬਕ ਅਸੀਂ ਰਲ ਮਿਲ ਕੇ ਉਸ ਸਤਿਗੁਰੂ ਜੀ ਦੇ ਬਚਨਾਂ ਦੀ ਵਿਚਾਰ ਕਰੇ ਜਾ ਰਹੇ ਹਾਂ। ਇੱਕ ਯਾਦ ਰੱਖਣਾ ਅੱਜ ਸਤਿਗੁਰੂ ਜੀ ਨੇ ਜੋ ਕਿਰਪਾ ਕੀਤੀ ਆਪ ਜੀ ਨਾਲ ਬਚਨ ਸਾਂਝੇ ਕਰਾਂ। ਸਹਿਬ ਕਹਿੰਦੇ ਨਾਮ ਜਪਣਾ ਇਹ ਦਵਾਈ ਹੈ, ਸੇਵਾ ਕਰਨੀ ਉਸ ਰੋਗ ਦਾ ਇਹ ਇਲਾਜ ਹੈ, ਸਾਧ ਸੰਗਤ ਵਿੱਚ ਆਉਣਾ ਗੁਰੂ ਕੇ ਪਿਆਰੂ ਉਸ ਰੋਗ ਦਾ ਇਲਾਜ ਹੈ। ਅਸੀਂ ਪਰਸੋਂ ਰੋਜ਼ ਇਹ ਵਿਚਾਰ ਕੀਤੀ ਸੀ ਵੀ ਇਹ ਸਾਰਾ ਕੁਝ ਕਰਕੇ ਇਹਨਾਂ ਨਾਲ ਹੰਕਾਰ ਨਾਲ ਜੁੜੇ ਨੇਤੇ ਦੇ ਅਰਥ ਬਦਲ ਜਾਂਦੇ ਨੇ। ਇਹ ਸਾਰਾ ਕੁਝ ਕਰਕੇ ਵੀ ਅਸੀਂ ਫਿਰ ਖਾਲੀ ਦੇ ਖਾਲੀ ਰਹਿ ਸਕਦੇ ਹਾਂ, ਫਿਰ ਉਸੇ ਤਰ੍ਹਾਂ ਦੇ ਸਾਨੂੰ ਪਿਆਰੂ ਰੋਗ ਉਤਰਨ ਦੀ ਬਜਾਏ ਇੱਕ ਨਵੇਂ ਰੋਗ ਲੱਗ ਜਾਂਦੇ ਨੇ। ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਫਜ਼ੂਰ ਕਹਿੰਦੇ ਕਿ ਰੋਗ ਨਾ ਲੱਗੇ ਮੈਂ ਉਹਦੇ ਲਈ ਅੱਜ ਬੇਨਤੀ ਕਰਨਾ ਚਾਹੁੰਦਾ। ਇਹ ਤਾਂ ਅਸੀਂ ਵੇਖ ਲਿਆ ਨਾ ਵੀ ਸੇਵਾ ਸਿਮਰਨ ਸੰਗਤ ਕੇਵਲ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਚਰਨਾਂ ਵਿੱਚ ਝੁਕਣਾ, ਹੋਰ ਕਦੇ ਨਾ ਝੁਕਣਾ, ਪਰ ਇਹ ਸਾਰਾ ਕੁਝ ਕਰਕੇ ਵੀ ਅੰਦਰੋਂ ਵਿਕਾਰ ਤੇ ਅਹੰਕਾਰ ਸਾਡਾ ਖਹਿੜਾ ਨਹੀਂ ਛੱਡਦੇ। ਘੁਰੇ ਤਾਂ ਹੀ ਗਰੀਬ ਅਨੁਵਾਦ ਪਿਤਾ ਨੇ ਬਚਨ ਆਖੇ ਨੇ ਭਈ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਐਹੋ ਜਿਹਾ ਇੱਕ ਪਰਉਪਕਾਰ ਕਰੋ ਗੁਰੂ ਨਾਨਕ ਸਾਹਿਬ ਮੇਰੇ ਉੱਪਰ। ਪੰਚ ਲੋਕ ਅਰ ਅਹੰ ਰੋਗ, ਜਿਹੜੇ ਆ ਪੰਜ ਤੇ ਰੋਗ ਨੇ ਨਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਕਹਿਣ ਲੱਗੇ ਇਹ ਪੰਜ ਵੀ ਦੋਸ਼ ਮੇਰੀ ਜ਼ਿੰਦਗੀ ਚੋਂ ਕੱਢੋ ਤੇ ਛੇਵਾਂ ਅਹੰਕਾਰ ਵੀ ਕੱਢੋ। ਜਦੋਂ ਕਿ ਹੰਕਾਰ ਦੀ ਗਿਣਤੀ ਪੰਜਾਂ ਵਿੱਚ ਵੀ ਆ ਗਈ ਹੈ ਤੇ ਇਸ ਨੂੰ ਵੱਖਰਾ ਕਿਉਂ ਕਿਹਾ ਗਿਆ? ਸਾਧ ਸੰਗਤ ਸੱਚ ਜਾਣਿਆ ਜੇ ਜਦੋਂ ਕਿਧਰੇ ਇਤਿਹਾਸ ਦੇ ਪੰਨਿਆਂ ਵੱਲ ਤੁਸੀਂ ਝਾਤ ਮਾਰੋਗੇ ਤੇ ਜਾਂ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਆਪ ਇਸ ਰਾਹ ਤੇ ਤੋਰਦੇ ਨੇ, ਜਦੋਂ ਜਿਤਨਾ ਕੁ ਤੁਰੇ ਭਾਵੇਂ ਦੋ ਕਦਮ ਤੁਰੇ ਜਾਂ ਚਾਰ, ਕੋਈ ਛੇ ਕਦਮ ਤੁਰਿਆ, ਕੋਈ ਦਸ ਕਦਮ ਤੁਰਿਆ ਏ, ਉਹ ਚੰਗੀ ਤਰ੍ਹਾਂ ਅਸੀਂ ਵੇਖ ਸਕਦੇ ਹਾਂ ਵੀ ਇਹ ਸਤਿਗੁਰੂ ਜੀ ਨੇ ਵੱਖਰਾ ਅਹੰਕਾਰ ਦੇ ਇਹ ਬਚਨ ਕਿਉਂ ਕਹੇ ਨੇ। ਅਸੀਂ ਇਹ ਗੁਰੂ ਕੇ ਪਿਆਰਿਓ ਜਦੋਂ ਇਸ ਅਹੰਕਾਰ ਨੂੰ ਪੰਜਾਂ ਵਿੱਚ ਵੀ ਗਿਣ ਲਿਆ, ਉਹਦਾ ਕਾਰਨ ਹੈ ਇੱਕ ਪਾਸੇ ਪੰਜਾਂ ਤੋਂ ਬਚਣ ਲਈ ਇਹ ਨਾਮ ਦੀ ਦਵਾਈ ਸ਼ੁਭ ਗੁਣਾਂ ਦੀ ਦਵਾਈ ਖਾ ਰਹੇ ਹਾਂ, ਪਰ ਇਹ ਦਵਾਈ ਖਾ ਕੇ ਇੱਕ ਨਵਾਂ ਅਹੰਕਾਰ ਅੰਦਰ ਜਨਮ ਲੈਂਦਾ ਏ ਵੀ ਮੈਂ ਸਭ ਤੋਂ ਚੰਗਾ ਤੇ ਬਾਕੀ ਸਾਰੇ ਮਾੜੇ, ਜੋ ਮੈਂ ਕਰ ਰਿਹਾ ਉਹ ਠੀਕ ਏ, ਜੋ ਨਹੀਂ ਕਰ ਰਹੇ ਉਹਨਾਂ ਲਈ ਅੰਦਰ ਕੋਈ ਪਿਆਰ ਦੀ ਭਾਵਨਾ ਨਹੀਂ, ਅੰਦਰ ਸਗੋਂ ਕੋਈ ਹੋਰ ਤਰ੍ਹਾਂ ਦੀ ਭਾਵਨਾ ਜਾਗਦੀ। ਸਤ ਸੰਗਤ ਗਰੀਬ ਅਨੁਵਾਦ ਪਿਤਾ ਜੀ ਕਹਿੰਦੇ ਰੱਬਾ ਤਰਸ ਕਰੀ ਸਾਨੂੰ ਉਹ ਛੇਵੇਂ ਅਹੰਕਾਰ ਤੋਂ ਬਚਾ ਲਵੀ, ਜੇ ਨਾ ਬਚਾਏ ਅਸੀਂ ਮਾਰ ਕੇ ਜਾਵਾਂਗੇ। ਉਸ ਅਹੰਕਾਰ ਤੋਂ ਬਚਣ ਲਈ ਸਤਿਗੁਰੂ ਜੀ ਨੇ ਤਰੀਕਾ ਦੱਸਿਆ ਹੈ, ਉਹ ਹੈ ਗੁਰੂ ਕੇ ਪਿਆਰਿਓ। ਸਹਿਬ ਕਹਿੰਦੇ ਜਿਵੇਂ ਤੁਹਾਡੇ ਕੋਲ ਬੀਜ ਉੱਤੇ ਨਾ ਬੜਾ ਕੀਮਤੀ ਤੇ ਖੇਤੀ ਸਾਧ ਸੰਗਤ ਜਿੱਥੇ ਉਸ ਬੀਜ ਨੂੰ ਬੀਜਣਾ ਏ, ਜੇ ਉਹ ਬੀਜ ਭਲਾ ਕਲਰੀ ਧਰਤੀ ਚ ਅਸੀਂ ਸੁੱਟ ਦਈਏ ਤੇ ਕੀ ਉਸ ਦਾ ਬੂਟਾ ਬਣੇਗਾ? ਜੇ ਉਹ ਧਰਤੀ ਉਪਜਾਊ ਨਹੀਂ ਤੇ ਬੀਜ ਤੁਹਾਡਾ ਕੀਮਤੀ ਐਵੇਂ ਰੁੜ ਕੇ ਰਹਿ ਜਾਏਗਾ। ਆਹ ਬੀਜ ਪਾਰਦੇ ਹਾਂ ਜੋ ਕੁਝ ਅਸੀਂ ਰਲ ਮਿਲ ਕੇ ਕਰਦੇ ਹਾਂ, ਬੀਜ ਮੰਤਰ ਗੁਰੂ ਕੇ ਕਾਰਨ ਸਤਿਗੁਰੂ ਜੀ ਦੇ ਘਰੋਂ ਉਪਦੇਸ਼ ਲੈਂਦੇ ਹਾਂ ਤੇ ਕਰਦੇ ਹਾਂ। ਜਿਵੇਂ ਇੱਕ ਬੀਜ ਨੂੰ ਚੰਗੀ ਧਰਤੀ ਦੀ ਲੋੜ, ਇਸੇ ਤਰ੍ਹਾਂ ਇਹ ਸੇਵਾ ਤੇ ਸਿਮਰਨ ਕਰਨ ਵਾਲੇ ਸ਼ੁਭ ਕਰਮਾਂ ਨੂੰ ਇੱਕ ਪਿਆਰ ਤੇ ਪ੍ਰੇਮ ਦੇ ਭਾਂਡੇ ਦੀ ਲੋੜ ਹੈ। ਕਹਿੰਦੇ ਜੇ ਇਹ ਅੰਦਰ ਪਿਆਰ ਦੇ ਬਰਤਨ ਵਿੱਚ ਰੱਖ ਕੇ ਕਰਾਂਗੇ ਫਿਰ ਅਹੰਕਾਰ ਤੋਂ ਬਚਾਂਗੇ, ਤੇ ਜੇ ਇਹ ਸਾਰਾ ਕੁਝ ਇੱਕ ਮਰਿਆਦਾ ਸਮਝ ਕੇ ਕਰਦੇ ਗਏ ਫਿਰ ਇਹ ਅਹੰ ਰੋਗ ਤੋਂ ਅਸੀਂ ਬਚ ਨਹੀਂ ਸਕਾਂਗੇ। ਸਾਡਾ ਅੰਦਰ ਜਦੋਂ ਵੀ ਕੋਈ ਫੈਸਲਾ ਲੈਂਦਾ ਸਾਡੇ ਸਾਹਮਣੇ ਕੇਵਲ ਮਰਿਆਦਾ ਸ਼ਬਦ ਆ ਖਲੋਂਦਾ ਹੈ। ਮਰਿਆਦਾ ਤੇ ਅਸਾਂ ਪਹਿਲਾਂ ਮੰਨ ਲਈ, ਹੁਣ ਸਾਡੇ ਸਾਹਮਣੇ ਜੇ ਅਜੇ ਵੀ ਮਰਿਆਦਾ ਖਲੋਂਦੀ ਏ, ਅਸੀਂ ਅੱਜ ਵੀ ਡੋਲੇ ਤੇ ਕੱਲ ਵੀ ਡੋਲੇ। ਅੰਦਰ ਖਿਆਲ ਆਉਣਾ ਚਾਹੀਦਾ ਗੁਰੂ ਸਾਹਿਬ ਜੀ ਦੇ ਪਿਆਰਾਂ ਦੇ, ਪਿਆਰ ਅੰਦਰ ਪੈਦਾ ਹੋਵੇ। ਜਦੋਂ ਪਿਆਰ ਹੋਏਗਾ ਉਦੋਂ ਸਾਡਾ ਅੰਦਰ ਨਿਮਰਤਾ ਤੇ ਪਿਆਰਿਓ ਸ਼ੁਭ ਗੁਣਾਂ ਨਾਲ ਭਰੇਗਾ। ਜਪੁਜੀ ਸਾਹਿਬ ਜੀ ਦਾ ਬਚਨ ਹੈ ਨਾ, ਜਦੋਂ ਤੁਸੀਂ ਪੜ੍ਹਦੇ ਹੋ, ਜਤ ਪਹਾਰਤਾ ਧੀਰਜ ਸੁਨਿਆਰ ਆਰਣ ਮਤ ਵੇਦ ਕਥਿਆਰ, ਇਹ ਪੰਕਤੀ ਵੱਲ ਧਿਆਨ ਕਰੀਏ। ਸਾਹਿਬ ਕਹਿੰਦੇ ਨੇ ਦੁਕਾਨ ਆ ਸਾਡਾ ਸਰੀਰ, ਆ ਸਰੀਰ ਜਿਹੜਾ ਪਹਾਤਾ ਇੱਥੇ ਨਾ ਇਸ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਹੈ, ਇਹਦੇ ਨਾਲ ਮੰਦੇ ਕਰਮ ਨਹੀਂ ਕਰਨੇ ਆਪਾਂ ਨੇ। ਕਹਿੰਦੇ ਪਰ ਇਸ ਦੇ ਉੱਪਰ ਨਾ ਧੀਰਜ ਜਿਹੜੀ ਏ, ਜਿਵੇਂ ਸੁਨਿਆਰ ਦੀ ਦੁਕਾਨ ਉਹਨੇ ਘਟਣਾ ਗਹਿਣਾ। ਗੁਰੂ ਨਾਨਕ ਸਾਹਿਬ ਕਹਿੰਦੇ ਜੇ ਤੁਸੀਂ ਆਪਣੇ ਆਪ ਨੂੰ ਘੜ ਕੇ ਸੋਹਣਾ ਬਣਾਉਣਾ ਚਾਹੁੰਦੇ ਹੋ, ਕਿਉਂਕਿ ਆਪ ਜੀ ਸੁਣ ਰਹੇ ਸੀ ਉਹਦੇ ਦਰਬਾਰ ਵਿੱਚ ਸੋਹਣੇ ਪ੍ਰਵਾਨ ਹੁੰਦੇ ਨੇ, ਬਦਸੂਰਤ ਨੇ, ਉਹਨਾਂ ਨੂੰ ਸੋਹਣੇ ਉਹਨਾਂ ਦੀ ਨਿਗਾਹ ਵਿੱਚ ਕਿਹੜੇ ਨੇ, ਚਮੜੀ ਕਰਕੇ ਨੇ। ਉੱਥੇ ਔਰਤ ਤੇ ਮਰਦ ਦਾ ਸਵਾਲ ਨਹੀਂ, ਉੱਥੇ ਪਿਆਰੋ ਕਿਸੇ ਦੀ ਚਮੜ ਦਾ ਰੰਗ ਗੋਟਾ ਤੇ ਤਾਰਕੇ ਦੀ ਸੁੰਦਰਤਾ ਨੇ, ਉੱਥੇ ਤੇ ਸ਼ੁਭ ਗੁਣਾਂ ਦੀ ਸੁੰਦਰਤਾ ਦੀ ਗੱਲ ਚੱਲਦੀ ਹੈ। ਉੱਥੇ ਕੌਣ ਸੋਹਣਾ ਹੈ, ਕੌਣ ਪ੍ਰੂਪ ਹੈ, ਆਪ ਜੀ ਜਾਣਦੇ ਹੋ। ਸਾਹਿਬ ਦਾ ਬੱਚਾ ਨੇ ਕਹਿੰਦੇ ਕੋਈ ਸਰੀਰ ਕਰਕੇ ਬਹੁਤ ਸੋਹਣਾ ਹੋਵੇ, ਉਸਦੀ ਕੁੱਲ ਵੀ ਚੰਗੀ ਹੋਵੇ। ਕਹਿੰਦੇ ਸੋਹਣੀ ਕੁੱਲ ਵਿੱਚ ਇਹ ਬੱਚਾ ਜੰਮਿਆ ਹੈ। ਫਿਰ ਤੀਸਰਾ ਬਚਨ ਕਰਦੇ ਨੇ ਉਹਦੀ ਚਲਾਕ ਬੁੱਧੀ ਵੀ ਹੋਵੇ, ਅਤ ਸੁੰਦਰ ਕੁਲੀਨ ਚਤਰ, ਮੁੱਖ ਗਿਆਨੀ ਸਮਾਜ ਨਾਲ ਇਹੋ ਜਿਹੇ ਬੋਲ ਬੋਲੇ, ਲੋਕ ਆਸ਼ਿਸ਼ ਕਰ ਉੱਠਣ ਭਈ ਇਤਨਾ ਸੋਹਣੇ ਬੋਲ ਬੋਲਦਾ ਹੈ ਵੀ ਕਦੇ ਵੀ ਇਹਦੇ ਬੋਲਾਂ ਨੂੰ ਸੁਣ ਕੇ ਮਨ ਥੱਕਦਾ ਤੇ ਅੱਕਦਾ ਨਹੀਂ। ਸਾਹਿਬ ਕਹਿਣ ਲੱਗੇ ਜੇ ਇਹ ਚਾਰ ਗੁਣ ਜਿਹੜੇ ਸਮਾਜ ਵਿੱਚ ਮੰਨੇ ਗਏ, ਅੰਤਾਂ ਦਾ ਸਰੀਰ ਤਾਂ ਸੋਹਣਾ ਕੌਣ, ਕੁੱਲ ਚੰਗੀ ਕੋਣੀ, ਚਤੁਰ ਕੋਣ, ਗਰੀਬ ਨਿਵਾਜ ਪਿਤਾ ਜੀ ਦੇ ਬੱਚੇ ਨੇ, ਅਤ ਸੁੰਦਰ ਕੁਲੀਨ ਚਤੁਰ, ਮੁੱਖ ਗਿਆਨੀ ਧਨਵੰਤ ਤੇ ਪੰਜਵਾਂ ਕਹਿੰਦੇ ਪੈਸਾ ਵੀ ਬਹੁਤ ਹੋਵੇ। ਲੋਕ ਜਦੋਂ ਪੈਸਾ ਕੋਲ ਹੋਵੇ ਤੇ ਕਮਲਿਆਂ ਨੂੰ ਸਿਆਣਾ ਕਹਿੰਦੇ ਨੇ, ਪੈਸਾ ਕੋਲ ਹੋਵੇ ਤੇ ਕਹਿਣਗੇ ਨੈਣ ਸਾਨੂੰ ਇਹਦਾ ਦੀ ਪ੍ਰਵਾਨ ਨਹੀਂ, ਕੋਈ ਗੱਲ ਨਹੀਂ, ਕਿਉਂਕਿ ਸੁੰਦਰ ਬਣਾ ਦਿੰਦਾ ਪੈਸਾ ਹਰ ਕਿਸੇ ਨੂੰ, ਪਰ ਦੁਨੀਆਂ ਦੀ ਸੋਚ ਮੁਤਾਬਕ ਹੈ। ਸਾਹਿਬ ਕਹਿੰਦੇ ਨੇ ਆਖਣ ਲੱਗੇ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਕੀਨ ਭਗਵੰਤ, ਤੁਸੀਂ ਕਹਿੰਦੇ ਹੋ ਸੋਹਣਾ, ਕਹਿੰਦੇ ਅਸੀਂ ਇਹਦੀ ਤੁਲਨਾ ਮੁਰਦੇ ਨਾਲ ਕਰਾਂਗੇ, ਜੇ ਇਹਦਾ ਵਾਹਿਗੁਰੂ ਨਾਲ ਪਿਆਰ ਹੀ ਨਹੀਂ ਪਿਆ, ਇਹ ਤਾਂ ਮੁਰਦਾ ਏ, ਮੁਰਦੇ ਦੀ ਸੁੰਦਰਤਾ ਕਾਹ ਦੀ ਹੋਈ, ਉਹਨੂੰ ਕੀ ਏ, ਭਾਵੇਂ ਤੁਸੀਂ ਜਿਹੋ ਮਰਜ਼ੀ ਹਾਲਤ ਵਿੱਚ ਰੱਖੋ। ਗਰੀਬ ਬਨਵਾਸ ਪਿਤਾ ਦਾ ਬਚਨ ਕਹਿਣ ਲੱਗਾ ਸਾਂ, ਕਹਿੰਦੇ ਉਸ ਦੇ ਦਰ ਤੇ ਨਾ ਸੋਹਣੇ ਪਰਿਵਾਰ ਹੁੰਦੇ ਨੇ, ਸੋਹਣੀਆਂ ਆਤਮਾਵਾਂ, ਪਰ ਉਹ ਸੋਹਣੇ ਕਿੱਦਾਂ ਬਣਨਾ ਏ। ਗੁਰੂ ਨਾਨਕ ਸਾਹਿਬ ਜੀ ਸਾਨੂੰ ਰੋਜ਼ ਸੋਹਣੇ ਬਣਾਉਂਦੇ ਨੇ। ਅੱਜ ਇੱਕ ਵੀਰ ਗੱਲ ਕਰ ਰਹੇ ਸਨ ਨਿਊਯਾਰਕ ਤੋਂ, ਉਹ ਕਹਿੰਦੇ ਦੇਖੋ ਕਿਸੇ ਨੂੰ ਸੁਖਮਨੀ ਸਾਹਿਬ ਯਾਦ ਤੇ ਕਿਸੇ ਨੂੰ ਆਸਾ ਦੀ ਵਾੜ, ਕਿਸੇ ਨੂੰ ਪੰਜ ਬਾਣੀਆਂ ਯਾਦ ਨੇ, ਕਿਸੇ ਨੂੰ ਕੀਰਤਨ ਚੋ ਰਸ ਆਉਂਦਾ ਏ, ਕਿਸੇ ਨੂੰ ਬਾਣੀ ਸੁਣ ਕੇ ਰਸ ਆਉਂਦਾ ਏ। ਉਹ ਕਹਿੰਦਾ ਮੈਂ ਨਿਤਨਿਮ ਕਰਦਾ, ਮੈਨੂੰ ਤਾਂ ਨਾ ਬਾਣੀ ਚੋ ਰਸ ਆਤਾ ਨਾ ਕੀਰਤਨ ਚੋ ਆਉਂਦਾ ਏ, ਮੇਰਾ ਕੀ ਬਣੇਗਾ, ਮੈਨੂੰ ਪਤਾ ਹੀ ਨਹੀਂ ਭਾਈ ਸੁਖਮਨੀ ਸਾਹਿਬ ਕੀ ਆਖਰੀ ਜਾਂ ਜਪਜੀ ਸਾਹਿਬ ਸਾਧ ਸੰਗਤ ਕੱਲੇ ਉਹਦੇ ਘਰ ਨੂੰ ਕਹਿ ਰਿਹਾ ਸਰ, ਸਾਨੂੰ ਕਿਹੜੀ ਉਹ ਗੁਰੂ ਕੀ ਬਾਣੀ ਸੁਣਦੀ ਏ, ਜ਼ੁਬਾਨ ਹੀ ਪੜ੍ਹਦੀ ਏ ਨਾ, ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ, ਪ੍ਰਭ ਕੈ ਸਿਮਰਨ, ਗੁਰੇ ਕਿੰਨੀ ਕੁ ਹੁਕਮਾ ਅਸੀਂ ਰੋਜ਼ ਪੜ੍ਹਦੇ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਪਰ ਇਸ ਮਨ ਨੂੰ ਤਿੰਨ ਸੁਣਦਾ, ਕੇਵਲ ਪੜ੍ਹੀ ਜਾਤਾ ਜਾਤਾ ਨਾ ਸਾਰਾ ਕੁਝ, ਇਹ ਉਹਦੀ ਕਿਰਪਾ ਤੋਂ ਬਿਨਾਂ ਬਾਣੀ ਪੜ੍ਹ ਕੇ ਲਵਾਂਗੇ, ਜੇ ਉਹ ਨਹੀਂ ਚਾਹੇਗਾ ਤਾਂ ਅਸੀਂ ਸੁਣ ਨਹੀਂ ਸਕਾਂਗੇ। ਸਾਧ ਸੰਗਤ ਉਹ ਸੁਣਾਵੇ ਤੇ ਇਸ ਨੂੰ ਸੁਣਦਾ ਸਾਡੇ ਆਪਣੇ ਵਸ ਵਿੱਚ ਨਹੀਂ, ਅਸੀਂ ਉੱਚੀ ਪੜ੍ਹ ਲਾਂਗੇ, ਗਾ ਕੇ ਪੜ੍ਹ ਲਾਂਗੇ, ਹੌਲੀ ਪੜ੍ਹ ਕੇ ਵੇਖ ਲਾਂਗੇ, ਅੱਖਾਂ ਮੀਟ ਲਾਂਗੇ, ਜਿੰਨਾ ਚਿਰ ਉਹਦੀ ਨਜ਼ਰ ਨਾ ਹੋਵੇ ਸਾਰਾ ਕੁਝ ਕਰਕੇ ਵੀ ਅਸੀਂ ਸੁਣਾਂਗੇ ਨਹੀਂ। ਪਰ ਸਤਿਗੁਰੂ ਕਹਿੰਦੇ ਸਾਰਾ ਕੁਝ ਕਰਨਾ ਹੀ, ਇਹ ਨਹੀਂ ਵੀ ਜੇ ਰਸ ਨਹੀਂ ਆਇਆ ਤੇ ਇਹ ਵੀ ਛੱਡ ਗਵਾਈਏ, ਨਹੀਂ ਕਹਿੰਦੇ ਇਹ ਇਸ ਲਈ ਭਈ ਹੁਣ ਅੱਗੋਂ ਅਰਦਾਸ ਜਨਮ ਲਵੇ। ਸਤਿਗੁਰੂ ਤੇਰੇ ਦਿੱਤਾ ਹੋਇਆ ਉਪਦੇਸ਼ ਮੇਰੀ ਜ਼ੁਬਾਨ ਤੇ ਮੇਰੇ ਹੱਥ ਵਿੱਚ ਆ ਗਿਆ ਹੈ। ਹੁਣ ਜਿਵੇਂ ਕਿਸੇ ਨੇ ਫੁੱਲ ਦਾ ਬੀਜ ਬੀਜ ਦਿੱਤਾ ਏ, ਹੁਣ ਇਹਦੇ ਚੋਂ ਜਦੋਂ ਤੁਸੀਂ ਧਰਤੀ ਚ ਕੋਈ ਬੂਟਾ ਬੀਜਦੇ ਹੋ, ਫੁੱਲ ਵਿੱਚ ਹੈ ਕੋਈ ਵੀ, ਉਦੋਂ ਤਾਂ ਨਹੀਂ ਨਾ ਫੁੱਲ ਦੇ ਵਿੱਚ ਕੋਈ ਖੁਸ਼ਬੂ ਉਸ ਬੀਜ ਦੇ, ਬੀਜ ਕੇ ਜਦੋਂ ਉਹ ਵੱਡਾ ਹੋਏਗਾ, ਕਾਦਰ ਦੀ ਕੁਦਰਤ ਨੂੰ ਕਹਿੰਦੇ ਲਓ ਮੈਂ ਇਹਨੂੰ ਪਾਣੀ ਦਿਆਂਗਾ, ਇਹਨੂੰ ਮੈਂ ਮਾਲ ਡੰਗਰ ਤੋਂ ਬਚਾਵਾਂਗਾ, ਇਹਦੀ ਰਾਖੀ ਕਰਾਂਗਾ ਮੈਂ ਦੱਬ ਕੇ, ਤੇ ਕੋਈ ਇਹਨੂੰ ਲਤਾੜ ਨਾ ਜਾਵੇ ਜਾਂ ਇਹਨੂੰ ਕੋਈ ਪੁੱਟ ਨਾ ਜਾਵੇ। ਪਰ ਬੀਜ ਵਿੱਚੋਂ ਫੁੱਲ ਨਹੀਂ ਅਸੀਂ ਬਣਾ ਸਕਦੇ, ਇਹ ਨਿਰੰਕਾਰ ਬਣਾ ਦੇਗਾ। ਤੁਸੀਂ ਵੇਖਦੇ ਹੋ ਕਈ ਵਾਰ ਅਸੀਂ ਦੁਨਿਆਵੀ ਤੌਰ ਤੇ ਉਹੋ ਜਿਹੀ ਗਰਮੀ ਦਾ ਵੀ ਪ੍ਰਬੰਧ ਕਰਦੇ ਹਾਂ, ਜਿਤਨੀ ਬੂਟੇ ਨੂੰ ਚਾਹੀਦੀ ਠੰਡ ਉਹ ਵੀ ਅਸੀਂ ਪ੍ਰਬੰਧ ਕਰਦੇ ਹਾਂ, ਤਾਂ ਵੀ ਕੁਝ ਬੂਟੇ ਸੁੱਕ ਜਾਂਦੇ ਤੇ ਕੁਝ ਮੰਜ਼ਲ ਤੇ ਪਹੁੰਚ ਜਾਂਦੇ ਨੇ। ਸਾਧ ਸੰਗ ਇਸੇ ਤਰ੍ਹਾਂ ਅਸੀਂ ਆ ਜਿਤਨਾ ਕੁਝ ਕਰਦੇ ਹਾਂ ਨਾ, ਸਾਹਿਬ ਕਹਿੰਦੇ ਨੇ ਇਹ ਆਪਾਂ ਨੇ ਕਰਮ ਜ਼ਰੂਰ ਕਰਨਾ ਏ, ਪਰ ਉਹਦੇ ਕਰਮ ਬਖਸ਼ਿਸ਼ ਦੀ ਆਸ ਰੱਖਣੀ ਦਾਤਾ। ਵੇਖੀ ਕਿਧਰੇ ਅਸੀਂ ਬੀਜ ਬੀਜ ਦਿੱਤਾ ਏ ਤੇਰੀ ਕਿਰਪਾ ਨਾਲ, ਇਹਦਾ ਬੂਟਾ ਅਸੀਂ ਨਹੀਂ ਬਣਾਉਣਾ, ਤੂੰ ਆਪ ਹੀ ਬਣਾ ਕੇ ਤੇ ਬਣੇਗਾ। ਪਰ ਸਤਿਗੁਰੂ ਜੀ ਆਖਦੇ ਉਹ ਬੂਟਾ ਕਿਵੇਂ ਬਣਦਾ, ਸੋਹਣਾ ਅੰਦਰ ਕਿਵੇਂ ਬਣਦਾ? ਕਹਿਣ ਲੱਗੇ ਜੱਤ ਦੀ ਇਹ ਦੁਕਾਨ ਏ, ਜੱਤ ਦਾ ਅਰਥ ਹੁੰਦਾ ਏ ਇਹਨੂੰ ਬਚਾਈਏ। ਅਸੀਂ ਹਰ ਪ੍ਰਕਾਰ ਨਾਲ ਇਹਦੇ ਨਾਲ ਝੂਠ ਨਿੰਦਾ ਨਾ ਹੋਵੇ ਸਾਥੋ, ਅੱਖਾਂ ਪਰਾਤਾ ਰੂਪ ਨਾ ਤੱਕਣ, ਕੰਨ ਨਿੰਦਾ ਨਾ ਸੁਣਨ, ਪੈਰ ਭੈੜੀ ਸੰਗਤ ਵਿੱਚ ਨਾ ਜਾਣ, ਇਹ ਕਹਿ ਦੁਕਾਨ ਬਣਾਉਣੀ ਇਹ ਸਾਡੇ, ਕਿਉਂਕਿ ਜੇ ਦੁਕਾਨ ਵਿੱਚ ਇਹ ਗੰਦ ਹੋਇਆ ਤੇ ਗਾਹ ਕੌਣ ਆਏਗਾ? ਇਸ ਦੁਕਾਨ ਵਿੱਚ ਇਹ ਗੰਦ ਪੈ ਗਿਆ ਤੇ ਨਿਰੰਕਾਰ ਤੇ ਉਹਦਾ ਰਸ ਕਿਵੇਂ ਆਏਗਾ? ਕਿਉਂਕਿ ਜੇ ਗੰਦ ਸੀ ਬਹੁਤ ਪਾ ਦਿੱਤਾ। ਸਾਹਿਬ ਕਹਿੰਦੇ ਨਹੀਂ, ਇਹ ਤੇਰੀ ਦੁਕਾਨ ਏ ਤੇ ਇਹਦੇ ਤੇ ਤੂੰ ਕੰਮ ਜਿਹੜਾ ਕਰਨਾ ਧੀਰਜ ਸੁਨਿਆਰ ਧੀਰਜ ਨਾਲ ਕਰਨਾ, ਹੌਸਲੇ ਨਾਲ, ਕਾਹਲੇ ਨਹੀਂ ਪੈਣਾ ਵੀ ਇਹਨਾਂ ਚਿਰ ਹੋ ਗਿਆ ਜੇ ਕੁਝ ਬਣਿਆ ਤੇ ਕਹਿ ਨਹੀਂ। ਕਹਿਣ ਲੱਗੇ ਤੈਨੂੰ ਨੀ ਪਤਾ ਬਣ ਰਿਹਾ ਤੇਰਾ, ਬਣੇਗਾ ਇਕਦਮ ਜਦੋਂ ਉਹ ਚਾਹੇਗਾ, ਜਦੋਂ ਤੂੰ ਯੋਗ ਹੋਇਆ ਉਦੋਂ ਇਕਦਮ ਦਿਖਾ ਦਿੰਦਾ ਏ। ਵੇਖਦੇ ਹੋ ਜਦੋਂ ਕੋਈ ਯੋਗ ਕਈ ਵਾਰ ਬੱਚੇ ਬਣ ਜਾਂਦੇ ਨੇ ਉਦੋਂ ਹੀ ਰਸ ਦੇ ਦਿੰਦਾ, ਤੇ ਕਈਆਂ ਨੂੰ ਕਈ ਕਈ ਸਾਲਾਂ ਬਾਅਦ, ਇਹ ਨਹੀਂ ਵੀ ਉਹ ਦੇਰ ਕਰ ਰਿਹਾ, ਸਾਡੀ ਯੋਗਤਾ ਨਹੀਂ ਬਣਦੀ, ਇਸ ਕਰਕੇ ਉਹ ਤੇ ਉਤਾਵਲਾ ਏ। ਉਹ ਤੇ ਹੋਰ ਕਿੰਨਾ ਕੁ ਮਿਹਰ ਕਰਨ ਲਈ ਉਤਾਵਲਾ ਏ। ਭਾਈ ਗੁਰਦਾਸ ਸਾਹਿਬ ਕਹਿੰਦੇ ਜਦੋਂ ਤੁਸੀਂ ਇੱਕ ਵਾਰੀ ਵਾਹਿਗੁਰੂ ਆਖਦੇ ਹੋ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਚਲੋ ਇੱਕ ਵਾਰੀ ਤੂੰ ਆਖਿਆ, ਮੈਂ ਅਣਗਿਣਤ ਵਾਰੀ ਵਾਹਿਗੁਰੂ ਦਾ ਫਲ ਤੈਨੂੰ ਆਪਣੇ ਕੋਲੋਂ ਦੇ ਦਿਆਂਗਾ। ਤੂੰ ਕਹਿ ਤਾਂ ਸਹੀ, ਕਹਿੰਦੇ ਤੂੰ ਇੱਕ ਕਦਮ ਪੁੱਟਿਆ ਏ, ਮੈਂ ਕਰੋੜ ਕਦਮ, ਮੈਨੂੰ ਪਤਾ ਜੇ ਤੂੰ ਚੱਲ ਕੇ ਆਵੇਂ ਮੇਰੇ ਕੋਲ ਤੇ ਤੈਨੂੰ ਖੁਰੇ ਕਿੰਨੇ ਕੁ ਜਨਮ ਲੱਗ ਜਾਣਗੇ, ਤੂੰ ਇੱਕ ਕਦਮ ਪੁੱਟੇਗਾ, ਅਸੀਂ ਕਰੋੜ ਕਦਮ ਆਪ ਤੇਰੇ ਨੇੜੇ ਹੋ ਕੇ ਖਲੋਤਾਂਗੇ ਤਾਂ ਕਿ ਤੇਰਾ ਸਫ਼ਰ ਘਟੇ। ਉਹਨੂੰ ਨੀ ਅਸੀਂ ਕਹਿ ਸਕਦੇ ਸਤਿਗੁਰਾਂ ਨੂੰ ਉਹ ਦੇਰ ਕਰ ਰਹੇ ਹਨ, ਨਹੀਂ ਸਾਧ ਸੰਗ ਹਜ਼ੂਰ ਕਹਿੰਦੇ ਨੇ ਧੀਰਜ ਕਰੀਏ, ਅਸੀਂ ਅਜੇ ਯੋਗ ਨਹੀਂ, ਉਧਰ ਦੋਸ਼ ਨਹੀਂ ਤੇ ਨਾ ਕਦੇ ਅੰਦਰ ਖਿਆਲ ਆਉਣ ਵੀ ਉਹ ਕਿਰਪਾ ਨਹੀਂ ਕਰਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਜਲ, ਇੱਕ ਕਦਮ ਤਾਂ ਪੁੱਟੀਏ। ਕਹਿਣ ਲੱਗੇ ਉਸ ਦੇ ਬਦਲੇ ਉਹ ਨਿਰੰਕਾਰ ਤੇ ਸਤਿਗੁਰੂ ਕੀ ਕਰਨਗੇ? ਕਹਿਣ ਲੱਗੇ ਸਤਿਗੁਰ ਕੋਟ ਪੈਂਦਾ ਆਪਦੇ ਕੋਈ ਲੇਤ ਪੈ ਅੱਗੇ ਆ ਜਾਂਦਾ, ਨੇੜੇ ਆ ਗਿਆ। ਤੁਸੀਂ ਜਾਣਦਾ ਹੋਵੇ ਇੱਥੋਂ ਸਾਧ ਸੰਗ, ਮੰਨ ਲਓ 5 ਕਰੋੜ ਕਦਮ ਬਣਦੇ ਹਨ, ਅਸੀਂ ਜੇ ਘਰੋਂ ਇੱਕ ਕਦਮ ਪੁੱਟਿਆ ਏ ਤੇ ਗੁਰੂ ਨਾਨਕ ਸਾਹਿਬ 1 ਕਰੋੜ ਕਦਮ ਨੇੜੇ ਆ ਜਾਣ, ਇਹ ਕਿਧਰੇ ਘੱਟ? ਉਹਦਾ ਤਰਸ ਤੇ ਰਹਿਮਤ ਉਹਦੀ ਘੱਟ ਏ, 4 ਕਰੋੜ ਹੀ ਰਹਿ ਗਿਆ। ਅਗਲਾ ਪਲ ਜੇ ਕਿਧਰੇ ਪਿਆਰ ਪਲ ਪੁੱਟ ਲਿਆ ਤੇ ਉਸਨੇ 2 ਕਦਮ ਨੇ ਪੁੱਟਣ ਦੇਣੇ ਤੇ ਉਹਨੇ ਘਰ ਆ ਜਾਣਾ। ਕਹਿ ਸਾਧ ਸੰਗ ਬਹੁਤ ਪਿਆਰਾ ਮਹਾਂਪੁਰਖ ਪੜਿਆ ਕਰਦੇ ਨੇ, ਜਦੋਂ ਕਹਿੰਦੇ ਅਸੀਂ ਕਹਿੰਦੇ ਹਾਂ ਨਾ ਖੁਰੇ ਅਜੇ ਫਿਲਕੀਆਂ ਮਾਤਾ ਪਿਤਾ ਕਿਉਂ ਨਹੀਂ ਮਿਲਦਾ, ਕਿਉਂ ਦੇਰੀ ਕਰ ਰਿਹਾ ਏ? ਤੇ ਉਹਨਾਂ ਦਾ ਜਵਾਬ ਹੁੰਦਾ ਏ, ਕਹਿੰਦੇ ਤੂੰ ਹੀ ਨਹੀਂ ਮਿਲਣਾ ਚਾਹੁੰਦਾ ਉਹਨੂੰ, ਉਹ ਵੀ ਬਾਹਰ ਖਲੋ ਕੇ ਤੇਰਾ ਰਾਹ ਪਿਆ ਧੱਕਦਾ ਹੈ। ਜੇ ਤੁਸੀਂ ਪੜ੍ਹ ਸਕੋ ਤੇ ਰਲ ਕੇ ਪੜ੍ਹੀਏ ਜੇ ਗੱਲ ਤੇਰੇ ਮਿਲਣ ਦੀ ਨਹੀਂ ਹੋਈ ਕੜਾ ਰਾਹ ਧੱਕਦਾ ਗੱਲ ਤੁਹਾਡੇ ਤੋਂ ਦਿੱਤਾ ਨਹੀਂ ਜਾਣਾ ਤਨ ਮਨ ਧਨ ਉਹ ਲੈ ਲਵੇਗਾ ਤੁਸੀਂ ਉਹਦੇ ਹੁਕਮ ਮੰਨਣਾ ਸ਼ੁਰੂ ਕਰਦੇ ਹੋ। ਹੁਕਮ ਕੀ ਹੈ ਜੀ ਤੁਹਾਡਾ? ਕਹਿੰਦੇ ਹੁਕਮ ਮੰਨਿਓ ਗੁਰੂ ਕੇਰਾ, ਗਾਓ ਸੱਚੀ ਬਾਣੀ। ਕਹਿੰਦੇ ਦੱਬ ਕੇ ਗੁਰੂ ਕੀ ਬਾਣੀ ਦਾ ਪਾਠ ਕਰ ਤੋ ਜਿੰਨਾ ਹੋ ਸਕਦਾ ਹੈ। ਮੈਂ ਬੇਨਤੀ ਕਰ ਰਿਹਾ ਸਾਂ ਸਾਹਿਬ। ਕਹਿੰਦੇ ਧੀਰਜ ਸੁਨਿਆਰ, ਜਿਵੇਂ ਸੁਨਾਤੇ ਕੋਲ ਧੀਰਜ ਏ, ਹੌਲੀ ਹੌਲੀ ਲੱਤਾ ਰਹਿੰਦਾ ਘੰਟਿਆਂ ਬੱਤੀ। ਕਹਿੰਦੇ ਹੌਲੀ ਹੌਲੀ ਇਸ ਦੇ ਉੱਪਰ ਧਿਆਨ ਕਰਕੇ ਲੱਗੇ ਰਹੀਏ। ਜਦ ਪਹਾਤਾ ਧੀਰਜ ਸੁਨਿਆਰ, ਆਹਰਣ ਮਤ ਵੇਦ ਹਥਿਆਰ, ਗਿਆਨ ਦਾ ਹਥੌੜਾ ਆਪਣੀ ਮਤ ਨੂੰ ਐਰਨ ਬਣਾਈਏ। ਇਹਦੇ ਉੱਪਰ ਠੋਕਰ ਲਾਂਦੇ ਰਹੀਏ ਗੁਰੂ ਕੇ ਗਿਆਨ ਦੀ, ਇਹਨੂੰ ਸਮਝਾਉਂਦੇ ਰਹੀਏ। ਸਮਝਾਉਣ ਤੋਂ ਮੁਰਾਦ ਖਿਆਲਾਂ ਨਾਲ ਨਹੀਂ, ਬਾਣੀ ਤੇ ਨਾਮ ਦੀ ਠੋਕਰ ਇਹਦੇ ਉੱਪਰ ਵੱਜਦੀ ਰਵੇ ਲਗਾਤਾਰ। ਇੱਥੇ ਵੀ ਆ ਕੇ ਮਨ ਆਕੀ ਹੋ ਜਾਂਦਾ ਏ। ਜਦੋਂ ਉਪਦੇਸ਼ ਦੀ ਗੱਲ ਆਵੇ, ਇਹ ਦੂਸਰੇ ਵੱਲ ਉਂਗਲ ਕਰੇਗਾ, ਹਾਂ ਮੰਨਣੀ ਚਾਹੀਦੀ ਇਹ ਗੱਲ। ਆਪਣੀ ਗੁਰੂ ਨੇ ਕਿਹਾ ਸੀ ਤੇਰੀ ਮੱਤ ਤੇ ਠੋਕਰ ਮਾਰਨੀ ਸੀ, ਆ ਵੇਖ ਤੂੰ ਫਿਰ ਕਿਸੇ ਵੱਲ ਤੀਰ ਚਲਾ ਦਿੱਤਾ ਹੈ। ਸਾਹਿਬ ਕਹਿੰਦੇ ਤਾਂ ਹੀ ਇਹ ਖਾਤੀ ਦਾ ਖਾਤੀ ਰਹਿੰਦਾ ਹੈ। ਅਰਣ ਮਤ ਵੇਦ ਹਥਿਆਰ, ਫਿਰ ਬੱਚੇ ਨੇ ਭਉ ਖੱਲਾ ਅਗਨ ਤਪ ਤਾਓ, ਡਰ ਵਾਹਿਗੁਰੂ ਦਾ ਹਮੇਸ਼ਾ ਸਾਡੇ ਅੰਦਰ ਬਣਿਆ ਰਵੇ। ਜੇ ਉਹਦਾ ਡਰ ਮਾੜਾ ਜਿਹਾ ਵੀ ਚੁੱਕਿਆ ਗਿਆ, ਅਹੰਕਾਰ ਹੀ ਚੁਕਾਉਂਦਾ ਜਦੋਂ ਇਹ ਅੰਦਰ ਬਣਾ ਦਿੰਦਾ ਏ। ਮੈਂ ਤਾਂ ਡੋਲਣਾ ਨਹੀਂ, ਡੋਲਦੇ ਤਾਂ ਦੂਸਰੇ ਲੋਕ ਨੇ, ਮੈਂ ਛੋੜੀ ਡੋਲਣਾ ਏ ਨਹੀਂ। ਸਾਧ ਸੰਗ, ਜਦੋਂ ਤੁਸੀਂ ਸੜਕ ਤੇ ਚੱਲਦੇ ਹੋ ਨਾ, ਸਫ਼ਰ ਆਪਾਂ ਕਰਦੇ ਹੋਈਏ ਪੈਦਲ, ਤੇ ਕਿਧਰੇ ਸਲਿਪਰੀ ਹੋਵੇ ਤੇ ਤੁਹਾਨੂੰ ਪਤਾ ਏ ਅਸੀਂ ਸੰਭਲ ਕੇ ਵੀ ਚੱਲੀਏ। ਜਦੋਂ ਕੋਈ ਤਿਲਕ ਤੇ ਡਿੱਗਦਾ ਏ, ਉਹ ਚਾਹੁੰਦਾ ਆਈ ਵੀ ਮੈਂ ਕਿਧਰੇ ਡਿੱਗ ਪਵਾਂ ਤੇ ਆਪਣੀ ਲੱਤ ਬਾਂਹ ਉਡਾ ਲਾਂ। ਉਹ ਥੋੜੀ ਚਾਹੁੰਦਾ ਏ ਵੀ ਮੈਨੂੰ ਸੱਟ ਲੱਗੇ, ਮੇਰੇ ਕੱਪੜੇ ਕਿਧਰੇ ਭਰ ਜਾਣ। ਪਿਆਰਿਓ ਉਹ ਤੇ ਤੁਰਿਆ ਜਾ ਰਿਹਾ ਏ, ਉਹਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਉਹ ਤਿਲਕ ਕੇ ਜਾਂ ਸੱਟ ਲਵਾਉਂਦਾ ਜਾਂ ਕੱਪੜੇ ਲਪੇਟ ਬੈਠਦਾ ਏ। ਇਸੇ ਤਰ੍ਹਾਂ ਇਹ ਜ਼ਿੰਦਗੀ ਦੇ ਅੰਦਰ ਰੱਬ ਦੇ ਰਾਹ ਤੇ ਜਦੋਂ ਅਸੀਂ ਤੁਰਦੇ ਹਾਂ ਪਿਆਰਿਓ, ਪਤਾ ਨੀ ਇਹ ਦੁਨੀਆ ਤਿਲਕਣ ਬਾਜੀ ਕਦੋਂ ਸਲਿਪਰੀ ਕਰ ਦੇਵੇ, ਅਸੀਂ ਡਿੱਗ ਪਏ। ਹੈ ਹੀ ਚਾਰ ਸਪੇਰੇ ਇਹ ਕੋ ਜੀ ਸਾਧ ਸੰਗ ਲਿਖਦੇ ਹੋ। ਕਈ ਵਾਰ ਕੋਈ ਬੁਢਾਪੇ ਵਿੱਚ ਜਾ ਕੇ ਡੋਲ ਜਾਂਦਾ, ਕੋਈ ਜਵਾਨੀ ਵਿੱਚ, ਕਦੇ ਥੋੜਾ ਜਿਹਾ ਪਾਠ ਕਰਨ ਵਾਸਤੇ ਡੋਲਦੇ ਤੇ ਕਈ ਸਵਾਸ ਵਾਰ ਜਪਣ ਵਾਸਤੇ ਵੀ ਡੋਲ ਜਾਂਦੇ ਹਨ। ਇਹ ਨਹੀਂ ਵੀ ਡੋਲ ਨਹੀਂ ਸਕਦੇ ਜਿਹਨਾਂ ਕੋਲ ਕਮਾਈ ਵੱਧ ਨਹੀਂ, ਤਾਂ ਹੀ ਤਾਂ ਸਿੱਖ ਨੂੰ ਕਵੇ ਉਹਦਾ ਡਰ ਅੰਦਰ ਬਣਤਾ ਰਵੇ। ਡੰਡੋਤ ਬੰਦਨ ਅੰਤ ਵਾਰ, ਕਹਿੰਦੇ ਵਾਰ ਵਾਰ ਸਿਰ ਝੁਕਾਈ ਰੱਖ ਸਤਿਗੁਰੂ, ਮੇਰ ਕਰੀ ਜੇ ਤੋਰਿਆ ਹੀ ਤੇ ਹੁਣ ਤੋੜ ਪਹੁੰਚਾ ਲਵੇ। ਇੱਕ ਵਾਰ ਨਾ ਮੱਚਾ ਟੇਕਣਾ, ਉੱਥੇ ਸਵੇਰੇ ਸ਼ਾਮ ਸਤਿਗੁਰਾਂ ਦੇ ਦਰਸ਼ਨ ਕੀਤੇ, ਅੰਤ ਵਾਰ ਸਤਿਗੁਰੂ ਕੋਲ ਬੇਨਤੀਆਂ ਕਰਦੇ ਰਹਿਣਾ। ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਜੀ ਤੁਸੀਂ ਆਪਣਾ ਹੱਥ ਦੇ ਕੇ ਸਾਨੂੰ ਰੱਖ ਲਿਓ, ਨਹੀਂ ਤੇ ਅਸੀਂ ਕਿਸੇ ਵਕਤ ਵੀ ਡੋਲ ਸਕਦੇ ਹਾਂ। ਸਾਹਿਬ ਕਹਿੰਦੇ ਉਹਦਾ ਭਉ ਹੋਵੇ ਅੰਦਰ, ਉਹਦਾ ਡਰ ਹੋਵੇ। ਭਉ ਕੱਲਾ ਸੁਨਿਆਰ, ਧੋਂਕਣੀ ਜਿਹਦੇ ਨਾਲ ਫੂਕ ਮਾਰ ਕੇ ਉਸ ਅਵ ਨੂੰ ਉਸ ਗਹਿਣੇ ਦੇ ਨੇੜੇ ਕਰਦਾ ਤਾਂ ਕਿ ਉਹ ਗਰਮ ਹੋਵੇ। ਅਗਨ ਤਪਤਾਓ, ਅੱਗ ਬਾਲਣੀ, ਵੱਧ ਤੋਂ ਵੱਧ ਸੇਵਾ ਸਿਮਰਨ ਦੀ ਕਮਾਈ ਕਰਨੀ। ਸਾਹਿਬ ਕਹਿੰਦੇ ਗੁਰ ਸੇਵਾ ਤਪਾ ਸਿਰਤਾ ਪਸਾਰ, ਅਸੀਂ ਜਦ ਤੱਕ ਉਹ ਨਹੀਂ ਵੀ ਜੰਗਲ ਚ ਬਹਿਣਾ। ਸੇਵਾ ਕਰਨੀ ਇਹ ਬਹੁਤ ਵੱਡਾ ਤਪ ਏ, ਬੰਦਗੀ ਕਰਨੀ ਇਹ ਬਹੁਤ ਵੱਡਾ ਤਪ ਏ। ਕਹਿੰਦੇ ਇਹ ਅੱਗ ਨਹੀਂ ਬੁੱਝਣ ਦੇਣੀ, ਜੇ ਸੁਨਿਆਰਾ ਅੱਗ ਬੁਝਾ ਲਵੇ ਉਸਦਾ ਸੋਨਾ ਚਾਂਦੀ ਗਰਮ ਨਹੀਂ ਖੋਣੇ, ਉਹ ਕੁਝ ਵੀ ਨਹੀਂ ਘੜ ਸਕੇਗਾ। ਉਹਦੇ ਲਈ ਅੱਗ ਜ਼ਰੂਰੀ, ਤੇ ਜੇ ਅਸੀਂ ਚਾਹੁੰਦੇ ਉਹਦੀ ਮਿਹਰ ਨੂੰ ਲੈਣਾ ਤੇ ਸਾਡੇ ਲਈ ਸੇਵਾ ਤੇ ਸਿਮਰਨ ਦੇ ਤਪ ਦੀ ਅੱਗ ਹਮੇਸ਼ਾ ਵਰਤੀ ਰਹੇ। ਉਹ ਤਾਂ ਰਾਤ ਨੂੰ ਬੁਝਾ ਲਵੇਗਾ, ਕਿਉਂਕਿ ਉਸਨੇ ਦੁਨਿਆਵੀ ਗਹਿਣਾ ਕੱਢਣਾ ਹੈ, ਅਸੀਂ ਜ਼ਿੰਦਗੀ ਨੂੰ ਕੱਢਣਾ ਏ, ਤੇ ਸਾਰੀ ਜ਼ਿੰਦਗੀ ਦਿਨ ਰਾਤ ਉਹ ਅਗਨੀ ਬਲਦੀ ਰਵੇ। ਗਰੀਬ ਅਨੁਵਾਦ ਪਿਤਾ ਜੀ ਬਚਨ ਕਰਦੇ ਨੇ, ਭਉ ਖੱਲਾ ਅਗਨ ਤਪ ਤਾਓ, ਪਰ ਇਹ ਸਾਰਾ ਕੁਝ ਜੋ ਕਰਨਾ ਏ ਜੋ ਬਚਨ ਕਹੇ ਨੇ ਕਹਿੰਦੇ ਇਹ ਤਾਂ ਹੋ ਸਕੇਗਾ ਭਾਂਡਾ ਭਾਉ ਅੰਮ੍ਰਿਤ ਚਿੱਤ ਢਾ ਪਿਆਰ ਦਾ ਭਾਂਡਾ ਪ੍ਰੇਮ ਦਾ ਬਰਤਨ ਇਹ ਸਾਰਾ ਕੁਝ ਪ੍ਰੇਮ ਵਿੱਚ ਕਰਨਾ ਏ ਨਫ਼ਰਤ ਵਿੱਚੋਂ ਨਹੀਂ ਕੇਵਲ ਮਰਿਆਦਾ ਸਮਝ ਕੇ ਲਕੀਰ ਦੇ ਫਕੀਰ ਬਣ ਕੇ ਨਹੀਂ ਬਹਿਣਾ ਉੱਠਣਾ ਸਿਖਾਈ ਜਾਈਏ ਜ਼ਿੰਦਗੀ ਪਾਰ ਇਹਨੂੰ ਹੱਥ ਨਹੀਂ ਲਾਣਾ ਇਹਨੂੰ ਲਾਣਾ ਇਹ ਤਾਂ ਆਪਾਂ ਦੋ ਚਾਰ ਦਿਨਾਂ ਚ ਸਿੱਖ ਲੈਣਾ ਏ ਇਹ ਕੋਈ ਔਖਾ ਕੰਮ ਨਹੀਂ ਏ ਸਾਧ ਸੰਗ ਔਖਾ ਇਹ ਵੇ ਭਾਈ ਅੰਦਰੋਂ ਅਹੰਕਾਰ ਤੇ ਨਫ਼ਰਤ ਨਿਕਲੇ ਤੇ ਪਿਆਰ ਦਾ ਬਰਤਨ ਬਣੇ ਇਹ ਉਹਦੀ ਕਿਰਪਾ ਹੋਵੇ ਹਜ਼ੂਰ ਨੇ ਜਦੋਂ ਬਚਨ ਕੀਤਾ ਨਾ ਵੀ ਜਿਹਨੇ ਮੇਰੀ ਗਲੀ ਚ ਆਉਣਾ ਏ ਜਿਹੜੀ ਗਲੀ ਚ ਮੈਂ ਰਹਿਣਾ ਵਾ ਕਹਿੰਦੇ ਉਸ ਗਲੀ ਦੀ ਇੱਕ ਸ਼ਰਤ ਤੇ ਜਿਸ ਨੇ ਇਸ ਗਲੀ ਚ ਆਉਣਾ ਏ ਨਾ ਉਸ ਨੂੰ ਨਾ ਆਪਣੇ ਅੰਦਰ ਪ੍ਰੇਮ ਪੈਦਾ ਕਰਨਾ ਪਵੇਗਾ ਤੇ ਚਾਹ ਪੈਦਾ ਕਰਨਾ ਪਵੇਗਾ ਇਹ ਨਹੀਂ ਬੱਧਾ ਰੁੱਤਾ ਮਨ ਪਾਠ ਕਰੇ ਇਹਦੇ ਅੰਦਰ ਕੋਈ ਪਿਆਰ ਭਾਵਨਾ ਹੋਵੇ ਹੀ ਨਾ ਨਹੀਂ ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਜਾਓ ਸਿਰ ਤਰ ਤਲੀ ਗਲੇ ਮੇਰੀ ਆਓ ਜੇ ਪ੍ਰੇਮ ਦੀ ਖੇਡ ਖੇਡਣੀ ਏ ਤੇ ਕਹਿੰਦੇ ਤਾਂ ਮੇਰੇ ਘਰ ਆਇਆ ਜੇ ਚਾਵਾਂ ਨਾਲ ਆਇਆ ਜੇ ਸਿਰ ਤਲੀ ਤੇ ਧਰ ਕੇ ਸਿਰ ਤਲੀ ਦਾ ਅਰਥ ਹੁੰਦਾ ਏ ਆਪਣੀਆਂ ਸਿਆਣਪਾਂ ਸਾਰੀਆਂ ਛੱਡ ਕੇ ਸਤਿਗੁਰੂ ਕੋਲ ਆਉਣਾ ਤਾਂ ਕਹਿੰਦੇ ਕੁਮਾਰ ਪੈਰ ਤਰੀ ਜੈ ਸਿਰ ਦੇ ਜੈ ਤਾਂ ਨਾ ਕੇ ਜੈ ਇਹ ਹੁਣ ਪਿਆਰ ਦਾ ਬਰਤਨ ਵਿੱਚ ਰੱਖੀਏ ਤੇ ਫਿਰ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਏ ਫਿਰ ਉੱਚੇ ਇਹ ਨਹੀਂ ਵੀ ਕਿੰਨੇ ਸਾਲ ਕਿ ਦੇਰੇ ਪਿਆਰ ਵਿੱਚ ਆ ਕੇ ਕਹਿੰਦੇ ਸਫ਼ਰ ਛੋਟਾ ਵੀ ਹੁੰਦਾ ਏ ਤੇ ਫਿਰ ਹਿਸਾਬ ਕਿਤਾਬ ਲੇਖਾ ਜੋਖਾ ਨੇ ਬਗਾ ਇਹਨਾਂ ਗੱਲ ਕਰੋਗੇ ਇੱਕ ਇੱਕ ਪਲ ਦਾ ਤੇ ਇੱਕ ਇੱਕ ਪੈਸੇ ਦਾ ਹਿਸਾਬ ਕਰੋਗੇ ਜਿੱਥੇ ਪਿਆਰ ਉਚਕੋਗੇ ਛੱਡੋ ਸਾਬ ਤੋਂ ਉਹਦੇ ਦੱਸ ਦੇ ਕੀ ਲੈ ਤੇ ਕੀ ਛੱਡਿਆ ਏ ਤੇਰੇ ਨਾਲ ਤੇਰੇ ਤੋਂ ਕੁਛ ਸ਼ੱਕ ਛੋਟੀਏ ਤੇ ਜਦੋਂ ਕੋਈ ਸਤਿਗੁਰੂ ਨੂੰ ਪਿਆਰ ਕਰਦਾ ਸਾਹਿਬ ਸਾਡੇ ਜਨਮਾਂ ਜਨਮਾਤਰਾਂ ਦੇ ਲੇਖੇ ਪਾਠ ਦਿੰਦਾ ਕਹਿੰਦੇ ਇਹ ਨਹੀਂ ਵੇਖਣਾ ਤੂੰ ਕਿੰਨੇ ਜਨਮ ਪਾਪ ਕੀਤੇ ਸਨ ਕਿੰਨੀਆਂ ਤੇਰੇ ਇਸ ਜਨਮ ਵਿੱਚ ਭੁੱਲਾਂ ਪਈਆਂ ਨੇ ਕਿੰਨਾ ਰਾਹਾਂ ਤੋਂ ਤੂੰ ਲੰਘ ਕੇ ਆਇਆ ਹੈ ਜਦੋਂ ਤੂੰ ਪਿਆਰ ਹੀ ਕਰ ਲਿਆ ਤੇ ਫੇਰ ਹਿਸਾਬ ਕਿਤਾਬ ਕਾ ਦਾ ਪਰ ਪਿਆਰਿਓ ਇਹ ਇਤਨਾ ਸੌਖਾ ਨਹੀਂ ਹੈ ਅੰਤਾਂ ਦਾ ਔਖਾ ਤੇ ਬਿਕਮ ਮਾਰਗ ਦੇ ਪਰ ਇਸ ਮਾਰਗ ਦੇ ਚੱਲਣ ਤੋਂ ਬਗੈਰ ਕੋਈ ਚਾਰਾ ਵੀ ਨਹੀਂ ਅਸ਼ਬਖਸ਼ੇਗਾ ਹਰ ਕਾਦਰ ਦੀ ਕੁਦਰਤ ਦਾ ਨਿਜ਼ਾਮ ਏ ਉਹਨੇ ਕੋਈ ਵੀ ਚੀਜ਼ ਜਿਤਨੀ ਕੀਮਤੀ ਓਨੀ ਉਹਦੇ ਪਹਿਲਾਂ ਮੁੱਲ ਵੀ ਰੱਖਿਆ ਏ ਉਹਦੇ ਲਈ ਓਨੀ ਔਖਿਆਈ ਬਣਾਈ ਹੈ ਸਾਧ ਸੰਗ ਸੋਨਾ ਤੇ ਆਮ ਜਿਹੜੀਆਂ ਧਾਤਾਂ ਨੇ ਜੇ ਪਰਤ ਕੇ ਲੋਹਾ ਆਮ ਮਿਲਦਾ ਸੋਨਾ ਘੱਟ ਮਿਲਦਾ ਉਹਦੀ ਕੀਮਤ ਵੀ ਓਨੀ ਵੱਧਦੇ ਨਾ ਗੁਰੂ ਸਵਾਰਿਓ ਤੇ ਜਿਸਨੇ ਇਸ ਜ਼ਿੰਦਗੀ ਦੇ ਰਚਨਹਾਰ ਨੂੰ ਮਿਲਣਾ ਪੋਵੇ ਇਹਦੇ ਚ ਇਕੱਲੇ ਸੁੱਖ ਪੈਦਾ ਕਰਨੇ ਕੌਣ ਤੇ ਉਹ ਆਖੇ ਵੀ ਮੈਨੂੰ ਕੁਝ ਵੀ ਨਾ ਤੰਗੀ ਸਹਿਣੀ ਪਵੇ ਤੇ ਮੈਂ ਆਰਾਮ ਨਾਲ ਵੀ ਕਰਨਾ ਸਾਹਿਬ ਕਹਿਣ ਲੱਗੇ ਨੇ ਉਹਦਾ ਨਿਯਮ ਏ ਤੁਸੀਂ ਵੇਖਿਆ ਨਾ ਕਲਗੀਅਮ ਆਪਣੇ ਪਿਤਾ ਦੀ ਕਜੋਰੀ ਦੇ ਅੰਦਰ ਗੁਰੂ ਸਵਾਰਿਓ ਇੱਕ ਉਹ ਕਈ ਆਤਮਾਵਾਂ ਜਿਹੜੀਆਂ ਵਾਕਿਆ ਸਤਿਗੁਰੂ ਨੂੰ ਪਿਆਰ ਕਰਦੀਆਂ ਨੇ ਪਰ ਕਈਆਂ ਦੇ ਅਜੇ ਅੰਦਰ ਪਿਆਰ ਦਾ ਭਾਂਡਾ ਭਰਿਆ ਨਹੀਂ ਪਰ ਉਹਨਾਂ ਨੂੰ ਸ਼ੱਕ ਪੈ ਗਿਆ ਕਿ ਅਸੀਂ ਬਹੁਤ ਪਿਆਰ ਕਰਦੇ ਹਾਂ ਗੁਰੂ ਨੂੰ ਸ਼ੱਕ ਜਿਹੜਾ ਏ ਸਤਿਗੁਰੂ ਜੀ ਦੂਰ ਕਰਨ ਲਈ ਉਹ ਰਚਨਾ ਰੱਖਦੇ ਸਾਡੇ ਸਾਹਮਣੇ ਤਾਂ ਕਿ ਅਸੀਂ ਉਹਦੇ ਤੋਂ ਸੇਧ ਲੈ ਸਕੀਏ ਕਹਿਣ ਲੱਗੇ ਕਲਗੀਅਮ ਵਾਲੇ ਪਿਤਾ ਮਹਾਰਾਜ ਜੀ ਦੇ ਚਰਨਾਂ ਅੰਦਰ ਸਤਿਗੁਰੂ ਸਾਡਾ ਪਿੰਡ ਸਾਡਾ ਲਾਤਾ ਜਿੰਨਾ ਪਿਆਰ ਤੁਹਾਨੂੰ ਕਰਦਾ ਹੈ ਨਾ ਸ਼ਾਇਦ ਇੱਕ ਹੋਰ ਕਰਦਾ ਹੋਵੇ ਸਾਹਿਬ ਕਹਿੰਦੇ ਭਲਾਓ ਹੋਵੇ ਇਹੋ ਜੀ ਪਿਆਰ ਵਾਲੀਆਂ ਆਤਮਾ ਅਸਾਂ ਚੰਗੀਆਂ ਲੱਗਦੀਆਂ ਨੇ ਦੋ ਕੁ ਦਿਨ ਹੋਏ ਤੇ ਆਗਿਆ ਲੈਣ ਆ ਗਏ ਹਜ਼ੂਰ ਕਹਿਣ ਲੱਗੇ ਤੁਸੀਂ ਇਹਨਾਂ ਸਤਿਗੁਰੂ ਨੂੰ ਪਿਆਰ ਕਰਦੇ ਅਸੀਂ ਵੀ ਤੁਹਾਨੂੰ ਬਹੁਤ ਕਰਦੇ ਹਾਂ ਚਾਹੁੰਦੇ ਹਾਂ ਇਸ ਪਿਆਰ ਵਿੱਚ ਤੁਹਾਡੇ ਸਾਰੇ ਦੁੱਖੜੇ ਕੱਟੇ ਜਾਣ ਤੁਹਾਡੇ ਵਰਗੀਆਂ ਆਤਮਾਵਾਂ ਜਾਣ ਨਾ ਤੁਸੀਂ ਇਹਨਾਂ ਦੋ ਚਾਰ ਦਿਨ ਅਜੇ ਹੋਰ ਸਾਡੇ ਕੋਲ ਟਿਕੋ ਸਤ ਬਚਨ ਕਹਿ ਬੈਠੇ ਸਨ ਹੁਕਮ ਵੀ ਨਹੀਂ ਸਨ ਮੋੜ ਸਕਦੇ ਰਹਿ ਗਏ ਫਿਰ ਆਗਿਆ ਲੈਣ ਆਏ ਸਤਿਗੁਰੂ ਜੀ ਨੇ ਫਿਰ ਰੋਕ ਲਿਆ ਅੰਦਰ ਜਿਹੜਾ ਸੀ ਨਾ ਛਿਪਿਆ ਹੋਇਆ ਉਹਨੂੰ ਪ੍ਰਗਟ ਹੋਣ ਲੱਗ ਪਿਆ। ਜਿੱਥੇ ਪਿਆਰ ਹੁੰਦਾ ਹੀ ਨਾ ਉੱਥੇ ਕੇਵਲ ਪਿਆਰ ਹੋਏਗਾ, ਉੱਥੇ ਸ਼ੱਕ ਤੇ ਸਵਾਲ ਨਹੀਂ ਹੋਏਗਾ। ਇਹ ਪਿਆਰ ਤੇ ਸ਼ੱਕ ਇਕੱਠੇ ਨਹੀਂ ਰਹਿ ਸਕਦੇ। ਅੰਦਰ ਸ਼ੱਕ ਹੋ ਗਿਆ ਸਤਿਗੁਰੂ ਜੀ ਕੀਤਾ ਮਹੀਨਾ ਨਾ ਜਾਣਦੇ, ਬੱਚਿਆਂ ਦਾ ਕੀ ਬਣੇਗਾ, ਮਾਲ ਡੰਗਰ ਦਾ ਕੀ ਬਣੇਗਾ, ਜਿਹੜੀ ਖੇਤੀਬਾੜੀ ਦਾ ਕੀ ਬਣੇਗਾ, ਸੌ ਰਿਸ਼ਤੇਦਾਰ ਵਿੱਚ ਜੰਮਣਾ ਮਰਨਾ ਕਈ ਕੁਛ ਹੋਇਆ ਹੁੰਦਾ, ਉਧਰ ਕੀ ਬਣੇਗਾ, ਇਹ ਸਾਰਾ ਕੁਝ ਅਸੀਂ ਲੈ ਕੇ ਸਤਿਗੁਰੂ ਜੀ ਦੇ ਕੋਲ ਆਉਂਦੇ ਹਾਂ। ਇੰਜ ਇਹ ਅੰਦਰ ਮੰਨਦਾ ਏ ਭਾਈ ਸਤਿਗੁਰੂ ਜੀ ਨੂੰ ਪਤਾ ਨਹੀਂ ਤੁਹਾਡੇ ਸਾਡੇ ਬੱਚਿਆਂ ਦਾ ਕੀ ਬਣੇਗਾ, ਸਤਿਗੁਰੂ ਜੀ ਨੂੰ ਨਹੀਂ ਪਤਾ ਸਾਡੀ ਰੋਜ਼ੀ ਦਾ, ਸਾਡੇ ਘਰਾਂ ਦਾ, ਖੇਤੀਬਾੜੀ ਦਾ, ਲੈਣ ਦੇਣ ਦਾ ਕੀ। ਸ਼ਾਇਦ ਸਤਿਗੁਰੂ ਜੀ ਨੂੰ ਕੇਵਲ ਇਹਨਾਂ ਨੂੰ ਪਤਾ ਕਿ ਜਿਹੜੇ ਅੰਦਰ ਆ ਇਹਨਾਂ ਤੰਗ ਤੋਂ ਵੀ ਇਹਨਾਂ ਨੂੰ ਕਹਿਣਾ ਤੁਸੀਂ ਨਾਮ ਜਪਿਆ ਕਰੋ। ਬਸ ਇਹੀ ਤਾਂ ਇਸ ਅੰਦਰ ਦਾ ਭੁਲੇਖਾ ਏ ਸਤ ਸੰਗਿਓ। ਨਾਲੇ ਤਾਂ ਪੜ੍ਹਦੇ ਆ ਨਾ ਗਰੀਬ ਅਨੁਵਾਦ ਪਿਤਾ ਲਈ ਇਹ ਸ਼ਬਦ, ਭਯੰਤਰ ਜਾਮੀ ਸੋ ਪ੍ਰਭ ਪੂਰਾ, ਜਿਨ੍ਹਾਂ ਦੀਆਂ ਜਾਣਦਾ ਮੇਰਾ ਸਤਿਗੁਰੂ। ਅੱਜ ਵੀ ਹੁਕਮਨਾਮਾ ਸਾਹਿਬ ਸੁਣ ਰਿਹਾ ਸਾਂ, ਜਦੋਂ ਵੈਰਾਸ ਤੋਂ ਬਾਅਦ ਭਾਈ ਸਾਹਿਬ ਜੀ ਨੇ ਲਿਆ, ਹਜ਼ੂਰ ਕਹਿ ਰਹੇ ਸਨ ਗੁਰ ਆਪਣੇ ਉੱਪਰ ਪਲ ਜਾਈਏ, ਆਪਣੇ ਗੁਰੂ ਤੋਂ ਸਦਕੇ ਜਾਈਏ, ਆਠ ਪੈਰ ਕਰ ਕਰ ਧਿਆਈਏ, ਅੱਠੇ ਪੈਰ ਉਸ ਵਾਹਿਗੁਰੂ ਨੂੰ ਧਿਆਈਏ। ਫਿਰ ਬਚਨ ਉੱਠਾ ਸੀ ਸਿਮਰੋ ਸੋ ਪ੍ਰਭ ਆਪਣਾ ਸਵਾਮੀ, ਸਗਲ ਕਟਾਂ ਕਾ ਅੰਤਰ ਜਾਮੀ, ਆਪਣੇ ਉਸ ਵਾਹਿਗੁਰੂ ਨੂੰ ਚੇਤਾ ਕਰੀਏ ਜਿਹੜਾ ਸਾਰੇ ਦਿਲਾਂ ਦੀਆਂ ਜਾਣਦਾ ਏ, ਪਰ ਇਹ ਸ਼ੱਕ ਸਾਡੇ ਮਨ ਵਿੱਚ ਹਮੇਸ਼ਾ ਬਣਦਾ ਰਹਿੰਦਾ ਹੈ। ਤਾਂ ਹੀ ਤਾਂ ਅਸੀਂ ਇਕਦਮ ਗੁਰੂ ਪਾਤਸ਼ਾਹ ਜੀ ਦੇ ਘਰ ਨੂੰ ਛੱਡ ਕੇ ਉਹਨਾਂ ਕੰਮਾਂ ਨੂੰ ਖਾਤਮਾ ਕੀਆ ਵੀ ਸ਼ਾਇਦ ਗੁਰੂ ਨੂੰ ਪਤਾ ਨਹੀਂ, ਮੈਨੂੰ ਪਤਾ ਹੈ ਮੈਂ ਭੱਜ ਕੇ ਉਹ ਸੰਭਾਲ ਦਵਾਂ, ਗੁਰੂ ਘਰ ਦੀ ਕਿਹੜੀ ਬਾਤ ਨੇ ਦਿੱਤਾ, ਫਿਰ ਵੀ ਉਹ ਜਾਏਗਾ ਗੁਰੂ ਘਰ ਕੌਣ ਜੀ। ਮੈਂ ਗੱਲ ਕਰਦਾ ਨਿਤਨੇਮ ਨਾਮ ਸਿਮਰਨ ਤੇ ਬਾਣੀ ਦੀ ਗੱਲ ਕਰਦਾ ਵਾਂ। ਸਤਸੰਗ ਇਹ ਕਹਿਣ ਲੱਗੇ ਕੀ ਪਤਾ ਸਤਿਗੁਰੂ ਜੀ ਆਗਿਆ ਨਾ ਦੇਣ, ਹੁਣ ਕੀ ਕਰੀਏ। ਦੋ ਤਿੰਨ ਵਾਰੀ ਗਏ, ਹੁਣ ਇਹ ਵੀ ਨਹੀਂ ਕਹਿ ਸਕਦੇ ਸੀ ਉਦੋਂ ਹੀ ਬਗੈਰ ਹੁਕਮ ਤੋਂ ਬਗੈਰ ਆਗਿਆ ਤੋਂ ਚਲੇ ਜਾਈਏ। ਫਿਰ ਲੋਕ ਕਹਿਣਗੇ ਭਾਈ ਦੇਖੋ ਨਾਲੇ ਕਹਿੰਦੇ ਨੇ ਪਿਆਰ ਕਰਦੇ ਨਾਲੇ ਬਚਨ ਨਹੀਂ ਮੰਨਦੇ, ਇੱਕ ਥੋੜਾ ਸਾਡੇ ਸਮਾਜ ਦੀ ਮੁਸ਼ਕਲ ਏ, ਇਹਦੇ ਸਾਹਮਣੇ ਲੋਕ ਲਾਜ ਵੀ ਬੜੀ ਆਉਂਦੀ ਏ, ਲੋਕ ਕੀ ਕਹਿਣਗੇ ਇਹ ਇਤਨਾ ਵੱਡਾ ਪੜਦਾ ਜੇ ਕੋਈ ਬੰਦਗੀ ਵਾਲਾ ਮਹਾਂਪੁਰਖ ਕੀ ਇਹ ਕਮਾਈ ਕਰਕੇ ਆਪ ਇਹ ਤੋੜੇ ਤੇ ਤੋੜ ਸਕਦਾ ਨਹੀਂ ਤੇ ਨਹੀਂ ਟੁੱਟ ਸਕਦਾ। ਸਾਨੂੰ ਸਤਿਗੁਰੂ ਦੀ ਪਰਵਾਹ ਤੇ ਬੜੀ ਬਾਤ ਵਿੱਚ ਹੁੰਦੀ ਏ ਤੇ ਗੁਰੂ ਸਾਹਿਬ ਕੀ ਕਹਿਣਗੇ, ਸਾਨੂੰ ਲੋਕਾਂ ਦੀ ਇਹ ਲੋਕ ਕੀ ਕਹਿਣਗੇ। ਹਰ ਪਲ ਤੇ ਸਾਡਾ ਮਨ ਅੰਦਰੋਂ ਲੋਕਾਂ ਨੂੰ ਸਾਹਮਣੇ ਰੱਖਦਾ, ਜਿਹੜਾ ਉਹਨਾਂ ਦੀ ਕਸਵੱਟੀ ਤੇ ਉਤਰ ਗਿਆ ਬਸ ਠੀਕ ਏ। ਸਾਹਿਬ ਕਹਿੰਦੇ ਉਹ ਕੂੜ ਨੂੰ ਕਸਵੱਟੀ ਬਣਾ ਲਿਆ ਏ, ਤੂੰ ਸੋਨਾ ਏ ਤੇ ਤੂੰ ਮਿੱਟੀ ਦੇ ਨਾਲ ਕਸਵੱਟੀ ਲਾ ਕੇ ਸੋਨੇ ਨੂੰ ਪਰਖਣਾ ਚਾਹੁੰਦਾ ਏ, ਕਸਵੱਟੀ ਸਤਿਗੁਰੂ ਕੋਲ ਏ ਸੱਚ ਕੋਲ। ਇਹ ਮਨ ਨੂੰ ਅਸੀਂ ਸਮਝਾ ਨਹੀਂ ਸਕਦੇ ਗੱਲਾਂ ਨਾਲ ਗਿਆਨ ਨਾਲ, ਇਹ ਕੇਵਲ ਉਹਦੀ ਨਜ਼ਰ ਨਾਲ ਸਮਝ ਆਏ ਦੀ ਨਜ਼ਰ ਨਾਲ। ਮੈਂ ਤੁਹਾਨੂੰ ਕਹਿ ਰਿਹਾ ਵਾਂ ਇਹਦਾ ਮਤਲਬ ਇਹ ਨਹੀਂ ਵੀ ਇਹਦੇ ਨਾਲ ਸਮਝ ਮੈਨੂੰ ਆਦਿ ਜਾਂ ਆਪ ਜੀਆਂ ਨੂੰ ਨਹੀਂ। ਸਾਧ ਸੰਗ ਭੁੱਲਿਆ ਆਪ ਸਮਝਾਏ ਸਮਝਾਏ ਸੀ ਜਾ ਕੋ ਨਜ਼ਰ ਕਰੇ, ਸਾਡੇ ਭੁੱਲ ਕੇ ਮੰਨ ਲਓ ਜੇ ਉਹ ਆਪ ਕਰਨ ਨਜ਼ਰ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਸਮਝ ਆਉਣੀ ਏ। ਅਸੀਂ ਕਿਉਂ ਸਮਝਣ ਲਈ ਕੇਵਲ ਗੱਲ ਕਰ ਰਹੇ ਹਾਂ, ਇਹ ਗਿਆਨ ਵਿੱਚ ਸ਼ਾਮਲ ਹੋ ਜਾਏਗੀ, ਜੀਵਨ ਵਿੱਚ ਸਤਿਗੁਰੂ ਦੀ ਨਜ਼ਰ ਹੀ ਕਰੇਗੀ। ਹੋਇਆ ਕਿ ਇਹ ਸਾਥ ਜਿਹੜੇ ਕਹਿੰਦੇ ਲੋਕ ਕੀ ਕਹਿਣਗੇ, ਬੜੇ ਕਸੂਤੇ ਫਸੇ ਆ, ਹੁਣ ਇਥੋਂ ਭੱਜੀਏ ਕਿਵੇਂ ਨਿਕਲੀਏ ਇਥੋਂ। ਹੁਣ ਇਹ ਬੇਸ਼ਕ ਅਨੰਦਪੁਰ ਸਾਹਿਬ ਵਿੱਚ ਰਹਿਣ ਮਨ ਕਰਕੇ ਇਹ ਭੱਜ ਚੁੱਕੇ ਨੇ, ਸਤਿਗੁਰਾਂ ਨੇ ਕੀ ਕਰਨਾ ਇੱਥੇ ਗੁਰਦੁਆਰੇ ਅੰਦਰ ਥੋੜਾ ਸਾਨੂੰ ਰੱਖਣਾ ਏ, ਕੀ ਕਰਨਗੇ ਜਿੱਥੇ ਹੁਣ ਇੱਥੇ ਰੱਖੀ ਜਾਣ, ਕੁਝ ਵੀ ਨਹੀਂ ਖੋਣਾ। ਸਰੀਰ ਕਰਕੇ ਸਤਿਗੁਰੂ ਦੇ ਕੋਲ ਰਹਿਣਾ ਕੀਮਤ ਇਹਦੀ ਨਹੀਂ, ਅੰਦਰੋਂ ਉਹਦੀ ਹਾਜ਼ਰੀ ਤੇ ਹਜ਼ੂਰੀ ਨੂੰ ਕਬੂਲ ਕਰਨਾ ਕੀਮਤ ਉਸ ਗੱਲ ਦੀ ਹੁੰਦੀ ਏ। ਗੁਰੂ ਸਵਾਰਿਓ ਜਦੋਂ ਕਲਗੀਆਂ ਵਾਲੇ ਪਿਤਾ ਜੀ ਨੇ ਵੇਖਿਆ ਨਹੀਂ ਜਾਣ ਦੇਣਾ, ਇਹਨਾਂ ਨੇ ਇੱਕ ਆਦਮੀ ਨੂੰ ਲੰਮਾ ਪਾ ਲਿਆ, ਚਿੱਟਾ ਬਸਤਰ ਲੇਟ ਦਿੱਤਾ, ਕਹਿੰਦੇ ਆਖਾਂਗੇ ਇਹਦੀ ਮੌਤ ਹੋ ਗਈ ਏ, ਸੰਸਕਾਰ ਕਰਨਾ ਏ, ਪਿੰਡ ਜਾਣਾ ਏ, ਆਗਿਆ ਮਿਲ ਜਾਏਗੀ, ਪੁੱਛਣ ਦੀ ਲੋੜ ਨਹੀਂ। ਮੌਤ ਵੇਲੇ ਤਾਂ ਪੁੱਛਣ ਦੀ ਲੋੜ ਹੀ ਨਹੀਂ, ਨਾ ਸਤਿਗੁਰੂ ਨੇ ਰੋਕਣਾ, ਇਹ ਦੁਨੀਆਦਾਰਾਂ ਦਾ ਸੁਭਾਅ ਏ, ਭਾਈ ਮੌਤ ਵੇਲੇ ਨਹੀਂ ਬੋਲਣਾ, ਹੁਣ ਤੇ ਵੀ ਗਮ ਵਾਰਤੇ ਦੇ ਨੇ। ਸਤ ਸੰਗਤ ਰੱਬ ਦੇ ਘਰ ਇਹੋ ਜਿਹੀ ਕੋਈ ਕੀਮਤ ਨਹੀਂ। ਛੇਵੇਂ ਪਿਤਾ ਨੇ ਤੋਰਿਆ, ਭਾਈ ਸਾਧ ਘੋੜੇ ਖਰੀਦਣੇ ਨੇ ਤੇ ਖਰੀਦ ਕੇ ਮੁੜਨਾ ਏ, ਚਾਰ ਕਦਮ ਤੁਰੇ ਤੇ ਪਿੱਛੋਂ ਖਬਰ ਆ ਗਈ ਭਾਈ ਪੁੱਤਰ ਬਿਮਾਰ ਹੋ ਗਿਆ ਏ, ਆਰਾਮ ਨਹੀਂ ਆ ਰਿਹਾ, ਲੱਗਦਾ ਦੋ ਚਾਰ ਪਾਲ ਨੇ ਪਿੱਛੇ ਭੱਜੋ, ਪਰ ਅੰਦਰੋਂ ਗੁਰੂ ਦਾ ਹੁਕਮ ਏ, ਪੁੱਤਰ ਦੀ ਮੌਤ ਪਈ ਹੋਵੇ ਤੇ ਹੋਵੇ, ਪਰ ਗੁਰੂ ਦੇ ਹੁਕਮ ਦੀ ਉਲੰਘਣਾ ਨਹੀਂ ਕਰਦੇ। ਇਸੇ ਨੂੰ ਤੇ ਆਖਦੇ ਨੇ ਨਾ ਗੁਰੂ ਕੇ ਪਿਆਰਿਓ, ਜਿਉਂਦੇ ਮਰ ਜਾਣਾ ਜੀ ਸਿੱਖੇ ਕਮਾਣੀ ਔਖੇ, ਇਵੇ ਲੋਕ ਲਾਜ ਤੇ ਉਧਰੋਂ ਧਿਆਨ ਹਟਾਣਾ। ਪੜੋ ਇੱਕ ਵਾਰ ਰਲ ਕੇ ਜੇ, ਜਿਉਂਦੇ ਮਰ ਜਾਣਾ ਜੀ ਸਿੱਖੀ ਕਮਾਣੀ ਔਖੀ, ਜਿਉਂਦੇ ਮਰ ਜਾਣਾ ਜੀ ਸਿੱਖੀ ਕਮਾਣੀ ਔਖੀ, ਸਤਿਗੁਰੂ ਦੇ ਚਰਨਾਂ ਚ ਨਿਵਾਸ ਮਿਲੇ, ਇਹਦੇ ਤੇ ਭਾਗ ਚੰਗੇ, ਅਨੰਦਪੁਰੀ ਵਿੱਚ ਇਹਦੀ ਮੌਤ ਹੋਏ, ਅਸੀਂ ਇਹਦਾ ਆਪ ਹੱਥੀ ਸੰਸਕਾਰ ਕਰਾਂਗੇ, ਅਨੰਦਪੁਰ ਵਿੱਚ ਕਰੀਏ, ਸਾਰੀ ਸੰਗਤ ਵਿਸ਼ਾਪਾਲ ਹੋਵੇ। ਹੁਣ ਕੀ ਆਖਣ, ਸਤਿਗੁਰੂ ਕੋਲ ਹੀ ਪੜਦਾ, ਇਹ ਮਨ ਤੁਰੇ ਕਿੰਨੇ ਕੁ ਸਤਿਗੁਰੂ ਕੋਲ ਪੜਦੇ ਪਾਉਂਦਾ ਏ, ਜਦੋਂ ਇਹ ਵੇਖਿਆ ਤੁਹਾਡੀ ਫਿਰ ਸਾਡੀ ਵਿਗੜ ਗਈ, ਕਿਉਂਕਿ ਮਨ ਜਾਣਾ ਚਾਹੁੰਦਾ ਸਤਿਗੁਰੂ ਕੋਲ ਦੂਰ, ਪਿਆਰ ਦਾ ਦਾਅਵਾ ਕਰ ਬੈਠਾ ਏ, ਪਰ ਪਿਆਰ ਦੀ ਕਹਾਣੀ ਬਹੁਤ ਗਾਂਹ ਜਾ ਕੇ ਵੇ। ਸਾਧ ਸੰਗਤ ਪਿਆਰ ਦੀ ਕਹਾਣੀ ਪੁੱਛੇ ਵੇ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਦੇਖੋ ਫਰੀਦਾ ਜਾਂ ਲੱਭ ਤਾਂ ਲਿਖੋ ਕਿਆ, ਜਿੰਨਾ ਚਿਰ ਲਾਲਚ ਏ ਓਨਾ ਚਿਰ ਪਿਆਰ ਨਹੀਂ ਹੋ ਸਕਦਾ, ਲੱਭ ਤਾਂ ਕੂੜਾ ਨੇ। ਅਸੀਂ ਇਹਦੇ ਅਰਥ ਇਹ ਨਾ ਸਮਝ ਲਈਏ ਵੀ ਮੇਰੇ ਕੋਲ 2000 ਡਾਲਰ ਬਣਦਾ ਤੇ ਮੇਰੇ 4000 ਦੀ ਮੰਗ ਏ, ਇਹ ਲਾਲਚ ਏ, ਮੇਰੇ ਕੋਲ ਇੱਕ ਘਰ ਚ ਮੈਂ 2 ਦੀ ਮੰਗ ਕਰਦਾ, ਇਹ ਲਾਲਚ ਏ ਨਹੀਂ। ਸਤਸੰਗੀ ਜਣੋ, ਰੱਬ ਨੂੰ ਛੱਡ ਕੇ ਇਹ ਮਨ ਦੁਨੀਆ ਦੀ ਕੁਝ ਵੀ ਇਹਦੇ ਅੰਦਰ ਪਕੜੇ ਉਹਨੂੰ ਲਾਲਚ ਕਿਹਾ ਜਾਂਦਾ ਹੈ, ਅੰਦਰ ਪਕੜੇ, ਜਿਤਨਾ ਚਿਰ ਉਹ ਛੱਡਦਾ ਨਹੀਂ ਇਹਨੇ ਕਿਸੇ ਚੀਜ਼ ਨੂੰ ਪਕੜਿਆ ਹੋਵੇ। ਸਾਹਿਬ ਕਹਿੰਦੇ ਉਹਨਾਂ ਚਿਰ ਨਿਉ ਕੂੜਾ ਹੈ, ਕਿਚਨ ਝਾਤਨ ਦਾ ਕੇ ਛੱਪੜ ਟੁੱਟੇ ਮੇ। ਹੁਣ ਪੜ੍ਹਦੇ ਤੇ ਅਸੀਂ ਬਹੁਤ ਸੌਖਾ ਜਿਹਾ ਨਾ, ਸਾਚੀ ਪ੍ਰੀਤ ਗਮ ਤੂੰ ਸੋ ਜੋਰੀ, ਪਰ ਇਹ ਕੋਈ ਏਡੀ ਸੌਖੀ ਨਹੀਂ ਵੀ ਸੱਚੀ ਪ੍ਰੀਤ ਤੁਹਾਡੇ ਨਾਲ ਜੁੜ ਕੇ ਕਹਿ ਲਾਂਗੇ, ਜੋੜੀ ਤਾਂ ਪਿਆਰਿਓ ਜਿਉਂਦਿਆਂ ਜੀ ਜਿਨ੍ਹਾਂ ਨੇ ਜੋੜੀ, ਉਹਨਾਂ ਨੂੰ ਦੁਨੀਆਂ ਵੱਲੋਂ ਪੂਰੇ ਦਾ ਪੂਰਾ ਮਰਨਾ ਪੈ ਗਿਆ ਤਾਂ ਜਾ ਕੇ ਜੁੜੀ। ਸਹਿਬ ਕਹਿੰਦੇ ਮੁਰਦੇ ਬਣ ਕੇ ਜੁੜੋ ਕਿ ਜਿਉਂਦੇ ਨਹੀਂ ਜੁੜ ਸਕਦੇ, ਮੁਰਦੇ ਨੂੰ ਕਬਰਾਂ ਸਾਂਭਦੀਆਂ ਨੇ, ਅੰਕਾਰ ਮਰੇ ਕਿ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸਹਿਬ ਸਾਂਭਦੇ ਨੇ। ਗੁਰੂ ਸਵਾਰਿਓ, ਸਾਹਿਬਾਂ ਨੇ ਇੱਥੇ ਜਦੋਂ ਉਹਦੀ ਚਿਖਾ ਤਿਆਰ ਕਰਵਾਈ, ਉਦੋਂ ਰੋਟੀ ਇਕਦਮ ਇਹਦੇ ਖਾਮੋਸ਼ ਨੇ ਉੱਠ ਕੇ ਬਹਿ ਗਿਆ, ਸਤਿਗੁਰੂ ਇਹ ਮਰਤਾ ਨਹੀਂ, ਸੱਚੀ ਮੁੱਚੀ ਨਾ ਅੱਗ ਸੋ ਜਾਵੇ। ਹਜ਼ੂਰ ਨੇ ਉਦੋਂ ਚੁਣਕਾਰਾ ਸੀ, ਇਹ ਕੇਵਲ ਕਹਿਣ ਨਾਲ ਕੋਈ ਸਤਿਗੁਰੂ ਨੂੰ ਪਿਆਰ ਕਰਦੇ ਪਿਆਰ ਨਹੀਂ ਬਣਦਾ। ਸਤਿਗੁਰੂ ਜੀ ਨੇ ਅਨੰਦਪੁਰ ਰੱਖਣਾ ਨਹੀਂ, ਸਤਿਗੁਰੂ ਤੇ ਖੁਦ ਤੋਰਦੇ ਨੇ। ਜਾਓ ਜਿਨ੍ਹਾਂ ਦੇ ਅੰਦਰ ਪਿਆਰ ਪੂਰਾ ਪੱਕ ਜਾਵੇ ਨਾ, ਉਹਨੂੰ ਸਤਿਗੁਰੂ ਕਦੇ ਕੋਲ ਨਹੀਂ ਰੱਖਣਗੇ ਆਪਣੇ ਸਰੀਰ ਕਰਕੇ। ਕਾਰਨ ਉਹਨੂੰ ਕਹਿੰਦੇ ਤੂੰ ਜਗਤ ਵਿੱਚ ਜਾ, ਜਿੱਥੇ ਵੀ ਜਾਏਗਾ ਤੇਰੇ ਸਦਕਾ ਗੁਰੇ ਕਿੰਨੀਆਂ ਕੂਹਾਂ ਦੇ ਅੰਦਰ ਪਿਆਰ ਪੱਕੇ। ਸਤਿਗੁਰੂ ਰੱਖ ਲਈ ਉਹਨਾਂ ਚਿਰ ਨੇ, ਕਿਉਂਕਿ ਉਹਨਾਂ ਨੂੰ ਪਤਾ ਅਜੇ ਅਣਜਾਣ ਨੇ, ਅਜੇ ਬੱਚੇ ਨੇ, ਅਜੇ ਇਹਨਾਂ ਕੋਲ ਸਮਰੱਥਾ ਨੇ, ਹੁਣੇ ਤੁਰ ਪਏ ਨੇ। ਇਹ ਨੱਕੇ ਮਾਰ ਕੇ ਜਾਣਗੇ, ਨਿੱਕੀ ਨਿੱਕੀ ਗੱਲ ਤੇ ਡੋਲਣਗੇ। ਸਤ ਸੰਗੀ ਜਨੋ, ਹੁਣ ਇਹ ਭੱਜਦੇ ਨੇ, ਇਹ ਵੀ ਇੱਕ ਸਤਿਗੁਰੂ ਨੇ ਸਾਡੇ ਅੰਦਰਾਂ ਦੀ ਹਾਲਤ ਦਿਖਾਈ। ਗੱਲ ਉਹਨਾਂ ਦੀ ਨਹੀਂ, ਗੱਲ ਸਾਡੀ ਏ। ਪਰ ਦੂਸਰੇ ਪਾਸੇ ਇੱਕ ਉਦਾਸੀ ਮਹਾਂਪੁਰਖ ਭਾਈ ਪ੍ਰੇਮ ਦਾਸ ਜੀ ਉਹਨਾਂ ਨੂੰ ਬੁਲਾਤਾ ਨੇ, ਕਹਿਣ ਲੱਗੇ ਪ੍ਰੇਮ ਦਾਸਾ ਅਸੀਂ ਚਾਹੁੰਦੇ ਹਾਂ ਤੂੰ ਜਗਤ ਵਿੱਚ ਜਾ, ਸਿੱਖੀ ਦਾ ਪ੍ਰਚਾਰ ਕਰ, ਜਗ ਦੇ ਤਪਦੇ ਸੜਦੇ ਹਿਰਦਿਆਂ ਨੂੰ ਠੰਡ ਪਾ, ਉਹਨਾਂ ਦੇ ਅੰਦਰ ਸਾਈਂ ਦਾ ਪਿਆਰ ਪੈਦਾ ਕਰ। ਇਹ ਸੁਣ ਕੇ ਕੰਬ ਗਿਆ ਤਲਗਿਆਂ ਵਾਲਿਆ, ਪ੍ਰੇਮ ਦਾਸ ਨੇ ਕਦੇ ਤੇਰੇ ਦੀਦਾਰ ਤੋਂ ਬਗੈਰ ਨਾ ਪ੍ਰਸ਼ਾਦ ਮੂੰਹ ਚ ਪਾਤਾ ਨਾ ਪਾਣੀ ਪਾਇਆ, ਮੈਨੂੰ ਕਿੱਥੇ ਕੱਲਣਾ ਸਤਿਗੁਰੂ, ਸਾਰਾ ਜਗਤ ਤੇਰੀ ਰਚਨਾ, ਇਥੋਂ ਬੈਠਿਆ ਜਿਹਦਾ ਚਾਹਵੇਂ ਸੁਰਤੀ ਖਿੱਚ ਕੇ ਜੋੜ ਲਵੇ, ਜਿਹਦੀ ਚਾਹਵੇਂ ਤੂੰ ਮਦਦ ਕਰ ਲਵੇ। ਸਤਿਗੁਰੂ ਮੈਨੂੰ ਆਪਣੇ ਚਰਨਾਂ ਵਿੱਚ ਰੱਖ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਮੇਰੇ ਵਰਗਿਆਂ ਨੂੰ ਤੇ ਜਗਤ ਤੋਂ ਵਡਿਆਈ ਚਾਹੀਦੀ ਨਾ, ਮਾਣ ਇੱਜ਼ਤ ਚਾਹੀਦੀ, ਇਹ ਇੱਜ਼ਤ ਲੈਣ ਜਾਂਦੇ ਨੇ। ਪਰ ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਦੀ ਇੱਜ਼ਤ ਸਤਿਗੁਰੂ ਚਰਨਾਂ ਨੂੰ ਪਿਆਰ ਕਰਨਾ ਹੈ। ਗੁਰੂ ਸਵਾਰਿਓ, ਜਦੋਂ ਸਤਿਗੁਰੂ ਕਹਿੰਦੇ ਜਾ, ਇਹ ਚਰਨਾਂ ਤੇ ਡਿੱਗ ਕੇ ਕਹਿੰਦਾ ਸਤਿਗੁਰੂ ਕੋਈ ਸਬਬ ਬਣਾ ਮੈਨੂੰ ਆਪਣੇ ਚਰਨਾਂ ਚ ਰੱਖ। ਸਤਿਗੁਰੂ ਕਹਿੰਦੇ ਤੂੰ ਸਦਾ ਹੀ ਸਾਡੇ ਚਰਨਾਂ ਵਿੱਚ ਏ, ਜਾਓ ਸ਼ਾਬਾਸ਼। ਸਤਿਗੁਰੂ ਮੈਂ ਦਰਸ਼ਨ ਤੋਂ ਨਹੀਂ ਬਗੈਰ ਰਹਿ ਸਕਦਾ। ਸਹਿਬ ਕਹਿਣ ਲੱਗੇ ਜਿੱਥੇ ਪੰਜ ਗੁਰੂ ਕੇ ਸਿੱਖ ਇਕੱਠੇ ਹੋਣਗੇ, ਉਹ ਜੋ ਮਰਜ਼ੀ ਕੌਣ ਉਹਨਾਂ ਦੇ ਰਾਹੀਂ ਅਸੀਂ ਤੈਨੂੰ ਆਪਣੇ ਦੀਦਾਰ ਬਖਸ਼ਾਂਗੇ। ਇਹ ਸਾਡੇ ਅੰਦਰ ਦੀ ਸੀ ਨਾ ਹਾਲਤ, ਉਹਨਾਂ ਨੇ ਦੱਸਣੀ ਭਈ ਕਿਵੇਂ ਦੀਦਾਰ ਸਤਿਗੁਰੂ ਬਖਸ਼ਦੇ ਨੇ, ਉਹਦਾ ਇੱਕ ਰੂਪ ਛੋੜਾ ਏ। ਤੇ ਸਾਹਿਬ ਤੇ ਕਹਿੰਦੇ ਨੇ ਤੇਰੇ ਨਾਮ ਅਨੇਕਾਂ ਰੂਪ ਅਨੰਤਾ, ਕਿਧਰੇ ਕਹਿੰਦੇ ਤੇਰੇ ਰੂਪ ਨ ਜਾ ਕੀ ਲੱਗਣਾ। ਖੁਰੇ ਉਹਦੇ ਕਿਹੜੇ ਕਿਹੜੇ ਰੂਪ ਵਿੱਚ ਆਉਂਦਾ ਸੀ, ਕਿਵੇਂ ਲੱਖੀਏ, ਕਿਵੇਂ ਜਾਣੀਏ ਉਹਦੇ ਰੂਪਾਂ ਨੂੰ। ਇਹ ਪ੍ਰੇਮ ਦਾਸ ਕਹਿਣ ਲੱਗਾ ਸਤਿਗੁਰੂ ਜੇ ਪੰਜ ਨਾ ਮਿਲਣ, ਹਜ਼ੂਰ ਕਹਿੰਦੇ ਚਾਰ ਮਿਲਣ, ਤਿੰਨ ਸਿੱਖ ਮਿਲਣ, ਦੋ ਇੱਕ ਮਿਲੇ ਉਹਦਾ ਦੀਦਾਰ ਕਰੇ, ਪਰ ਸਤਿਗੁਰੂ ਇੱਕ ਵੀ ਨਾ ਮਿਲੇ। ਇਹੋ ਜਿਹੀ ਜਗ੍ਹਾ ਤੇ ਚਲਾ ਜਾਵਾ ਮੈਂ ਕੀ ਕਰਾਂਗਾ, ਮੈਂ ਦਰਸ਼ਨਾਂ ਤੋਂ ਬਗੈਰ ਰਹਿ ਨਹੀਂ ਸਕਣਾ। ਸਤਿਗੁਰੂ ਕਹਿਣ ਲੱਗੇ ਤੂੰ ਇੰਜ ਕਰੇ, ਫਿਰ ਨਾ ਆਪਣਾ ਦਾੜਾ ਇਸ ਨੂੰ ਸੱਜੇ ਹੱਥ ਨਾਲ ਪਕੜੀ, ਦਾੜੇ ਦੇ ਰੂਮਾਂ ਦੇ ਕੇਸਾਂ ਦੇ ਦੀਦਾਰ ਕਰੇ। ਕਹਿਣ ਲੱਗੇ ਤੇਰੇ ਦਾੜੇ ਦੇ ਕੱਲੇ ਕੱਲੇ ਕੇਸ ਵਿੱਚੋਂ ਤੈਨੂੰ ਸਤਿਗੁਰੂ ਦੇ ਪ੍ਰਤੱਖ ਦਰਸ਼ਨ ਹੋਣਗੇ। ਪਰ ਤੂੰ ਚੱਲ ਗੁਰੂ ਸਵਾਰਿਓ, ਇੱਕ ਉਹ ਜਿਹਨੂੰ ਸਤਿਗੁਰੂ ਰੱਖਣਾ ਚਾਹੁੰਦੇ ਉਹ ਰਹਿੰਦਾ ਨਹੀਂ, ਇੱਕ ਸਤਿਗੁਰੂ ਨੂੰ ਭੇਜਣਾ ਚਾਹੁੰਦੇ ਉਹ ਜਾਂਦਾ ਨਹੀਂ। ਗੁਰੂ ਸਵਾਰਿਓ, ਇੱਕ ਉਹਦੀ ਖੇਡ ਨੂੰ ਕੌਣ ਸਮਝੇ। ਪਰ ਬਜ਼ੁਰਗ ਕਹਿੰਦੇ ਭਾਂਡਾ ਪਾਓ ਅੰਮ੍ਰਿਤ ਤੇ ਢਾਲ, ਉਹ ਜਦੋਂ ਅੰਮ੍ਰਿਤ ਢਲਣਾ ਏ ਉਹ ਕੋਈ ਸੌਖਾ ਨਹੀਂ, ਗੱਲੀ ਬਾਤੀ ਨਹੀਂ ਟਲਣਾ। ਐਵੇਂ ਰੁੱਖਾ ਮਿਸਾ ਜਾ ਆ ਕੇ ਸਤਿਗੁਰੂ ਕੋਲ ਨਹੀਂ ਗੱਲ ਬਣਨੀ। ਸਾਹਿਬ ਕਹਿੰਦੇ ਇਹ ਸਾਰਾ ਕੁਝ ਅੰਦਰ ਗੁਰੂ ਨਾਨਕ ਸਾਹਿਬ ਲਈ ਪਿਆਰ ਬਣ ਜਾ, ਉਹਦੇ ਨਾਲ ਪਿਆਰ ਬਣੇ, ਐਹੋ ਜਿਹਾ ਪ੍ਰੇਮ ਦਾਸ ਵਾਂਗ ਬਚਨ ਹੋ ਜਾਵੇ, ਅਸੀਂ ਉਹਦੇ ਤੋਂ ਕਦੇ ਨਾ ਵੱਖ ਹੋਈਏ। ਸਾਧ ਸੰਗਤ, ਜੇ ਸਤਿਗੁਰੂ ਕਹਿਣ ਕਿਤੇ ਜਾਣ ਲਓ, ਉਹ ਬਚਨ ਦੇਣ ਤੁਹਾਡੇ ਆਪਣੇ ਸਰੀਰ ਤੁਹਾਡੇ ਰੂਮਾਂ ਵਿੱਚੋਂ ਹੀ। ਸਾਹਿਬ ਇਸ ਤੋਂ ਅਗਲੀ ਵੀ ਗੱਲ ਕਰਦੇ ਨੇ ਨਾ, ਸਾਹਿਬ ਇੱਥੋਂ ਤੱਕ ਕਹਿੰਦੇ ਅੱਖ ਖੋਲ ਕੇ ਰੂਮਾਂ ਵਿੱਚੋਂ ਦੀਦਾਰ, ਇਹ ਅਜੇ ਉਰਲੀ ਸਟੇਜ ਏ। ਕਹਿੰਦੇ ਤੂੰ ਅੱਖ ਮੀਟੇਗਾ ਤੇ ਤੇਰੇ ਅੰਦਰੋਂ ਸਾਡੇ ਦੀਦਾਰ। ਫਿਰ ਕਹਿਣ ਲੱਗੇ ਇੱਥੇ ਵੀ ਨਹੀਂ ਸਤ ਸਤਿਗੁਰੂ ਬਚਨ ਕਰਦੇ ਕਹਿੰਦੇ ਅੱਖ ਮੀਟ ਕੇ ਦੀਦਾਰ ਕੀਤੇ ਆਪੇ ਚੋਕਾ ਦੇ, ਕਹਿੰਦੇ ਜਿਹੜੇ ਉਹਦੇ ਘਰ ਪ੍ਰਵਾਨ ਹੋ ਜਾਂਦੇ ਨੇ ਉਹਨਾਂ ਨੂੰ ਇਹੋ ਜਿਹੀ ਅੱਖ ਬਖਸ਼ਦੇ ਆਂ, ਉਹਨਾਂ ਨੂੰ ਇਸ ਜਗਤ ਦੇ ਕੱਲੇ ਕੱਲੇ ਤੀਲੇ ਤੇ ਕੱਖਾਂ ਵਿੱਚੋਂ ਵੀ ਮੇਰੇ ਹੀ ਦੀਦਾਰ ਹੋਣਗੇ। ਸਤਸੰਗਿਓ ਉਹ ਨੇ ਜਿਹੜੇ ਅਸੀਂ ਵੀ ਅਰਦਾਸ ਕਰੀਏ ਦਾਤਾ ਸਾਡੇ ਤੇ ਮਿਹਰ ਕਰ, ਅੱਜ ਇਹ ਨਵਾਂ ਸਾਲ ਚੜਿਆ ਏ, ਤੁਹਾਡੇ ਘਰੋਂ ਦਾਤ ਮੰਗਨੇ ਆ, ਟੁੱਟ ਕੇ ਸਾਨੂੰ ਆਪਣੇ ਚਰਨਾਂ ਵਿੱਚ ਤੇ ਲੈ ਆਂਦਾ ਜੇ, ਨਿਤਨੇਮ ਕਰਵਾਉਂਦੇ ਹੋ, ਨਾਮ ਸਿਮਰਨ ਜਿਤਨਾ ਕੁ ਸਮਾਂ ਪੂਰਿਆ ਕਰਦੇ ਆ ਇਹ ਤੁਹਾਡੇ ਟੁੱਟਣ ਦੀ ਖੁਸ਼ੀ ਹੋਣ ਦੀ ਨਿਸ਼ਾਨੀ ਏ, ਪਰ ਸਾਡੇ ਤੇ ਕਿਰਪਾ ਕਰੋ ਇੱਕ ਐਹੋ ਜੇ, ਮਿਹਰ ਕਰੋ ਸਾਡੇ ਉੱਪਰ ਭਈ ਅਸੀਂ ਨਾ ਕੇਵਲ ਤੈਨੂੰ ਤੈਨੂੰ ਵੇਖੀਏ, ਹੋਰ ਕੁਛ ਸਾਨੂੰ ਨਜ਼ਰ ਵੀ ਨਾ ਆਵੇ, ਤੇਰਾ ਪਿਆਰ ਤੇਰੀ ਮਿਹਰ ਹਰ ਘਟਨਾ ਚੋਂ ਨਜ਼ਰ ਆਵੇ, ਕੁਝ ਵੀ ਹੋਵੇ ਅਸੀਂ ਆਖੀਏ ਤੇਰੀ ਮਿਹਰ ਏ, ਸਾਡੇ ਅੰਦਰ ਉਹ ਦੁੱਖ ਵੀ ਮਿਹਰ ਬਣ ਕੇ ਆਵੇ ਤੇ ਸੁੱਖ ਵੀ ਤੇਰੀ ਮਿਹਰ ਬਣ ਕੇ ਆਵੇ, ਰਲ ਕੇ ਆਖੋ ਸਾਰੇ ਜੇ ਨਾ ਦੂਜਾ ਵੇਖਾ